دوہرا کرو نحال تکھان کو کر بس درشن دین ان اچھا اور ٹھان کے چل بے تیاری کین
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت پتت پاون بھگت وچھل کرپا ندان اناتھ ناتھ جگت گرو شری گرو گرنتھ صاحب سچے پاتشاہ دے پوتر پاون چرنا چندیا سمے دے دیوانا چاجریاں بھر کے چل رہے گر اتہاس دی لڑی وار کتھا بہت ہی پیار ستکار شردا نال سروان کر رہے ہو تن گرو تیگ بہادر صاحب جی مہاراج جی نے سری تمتان صاحب تو چالا پایا ہے اتو چلن تو پہلا جنی مایا ستگراں کول اکٹھی ہوئی اتو تمتان دے ایک زمیندار نو مایا دے کے گردیو نے حکم لایا کہ اس جگہ تے جتھے ساڈا ڈیرا ہے اتھے ایک خوہ لواؤ ایک باغ لواؤ اور ایک سونی سندر دھرمشالہ دی رچنا کرو اے بچن کر کے ستگرو جی اتھوں چلے گئے پچھوں اس زمیندار نے گرو بچن نہیں پالیا من چ لوب آ گیا مایا ویک کے تن ویک کے تے پھر جدوں خوہ لان دی گل ہوئی تے اپنے کھیتاں وچ خوہ لا لیا جدوں خوہ لا کے چک بنایا وہ خوہ تھلے نہیں اتریا چک تھلے نہیں اتریا اج بھی اسی طرح باہر ہی کھڑا ہے زمین دے اوپرلے پاسے تھلے نہیں تسیا کیونکہ ستگراں نے بچن کیتا سی بھی جے کسے ہور تھاں تے لائیں گا نہیں لگے گا ਇਦਾਂ ਉਸ ਰਾਹਤ ਜ਼ਿਮੀਦਾਰ ਨੇ ਆਪਣਾ ਬੰਸ਼ ਘਾਤ ਕੀਤਾ ਆਪਣੇ ਹੱਥੀ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ ਸਤਿਗੁਰੂ ਜੀ ਇੱਥੋਂ ਚੱਲ ਕੇ ਕੁਰਕਸ਼ੇਤਰ ਪਹੁੰਚੇ ਕੁਰਕਸ਼ੇਤਰ ਇੱਕ ਤਰਖਾਣ ਸਿੱਖ ਦੇ ਘਰ ਡੇਰਾ ਕੀਤਾ ਸਰਸਵਤੀ ਨਦੀ ਦੇ ਕਿਨਾਰੇ ਤੇ ਮਹਾਰਾਜ ਜੀ ਨੇ ਚਰਨ ਪਾਏ ਦੋ ਦਿਨ ਇੱਥੇ ਰਹੇ ਫਿਰ ਪੁੱਛਿਆ ਅੱਗੇ ਅਸੀਂ ਕੈਂਥਲ ਜਾਣਾ ਕੈਂਥਲ ਕਿਸੇ ਸਿੱਖ ਦਾ ਘਰ ਹੋਵੇ ਕਹਿੰਦੇ ਜੀ ਉੱਥੇ ਤਿੰਨ ਘਰ ਨੇ ਸਿੱਖਾਂ ਦੇ ਚੱਲ ਕੇ ਸਤਿਗੁਰੂ ਜੀ ਕੈਂਥਲ ਪਹੁੰਚੇ ਪਹਿਲਾਂ ਕੈਂਥਲ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ ਫਿਰ ਉਹ ਸਿੱਖ ਦਾ ਜਿਹੜਾ ਘਰ ਸੀ ਉਹਦੇ ਘਰ ਵਿੱਚ ਜਾ ਕੇ ਸਤਿਗੁਰਾਂ ਨੇ ਡੇਰਾ ਕੀਤਾ ਦੋਹਾਂ ਸਥਾਨਾਂ ਤੇ ਗੁਰਦੁਆਰੇ ਗੁਰੂ ਘਰ ਬਣੇ ਹੋਏ ਨੇ ਏਦਾਂ ਕੈਂਥਲ ਵਿਚ ਕੁਝ ਸਮਾਂ ਰਹਿ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਸਿੱਖ ਦੇ ਘਰ ਦੇ ਵਿਚ ਵਰਦਾਨ ਦਿੱਤਾ ਇਸ ਜਗ੍ਹਾ ਤੇ ਕਥਾ ਕੀਰਤਨ ਦਾ ਵਰਤਾਰਾ ਵਰਤਿਆ ਕਰੇਗਾ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਉੱਥੇ ਹੀ ਕੈਂਥਲ ਚ ਰਹਿ ਕੇ ਜਿੱਥੇ ਉਹ ਸਿੱਖ ਦੇ ਘਰ ਗੁਰੂ ਸਾਹਿਬ ਨੇ ਚਰਨ ਪਾਏ ਸੀ ਸ਼ਹਿਰ ਦੇ ਵਿੱਚ ਉਹ ਗੁਰਦੁਆਰਾ ਹੈ ਉਹਦੇ ਨਾਲ ਹੀ ਬਿਲਕੁਲ ਕੁਝ ਦੂਰੀ ਤੇ ਭਾਈ ਸੰਤੋਖ ਸਿੰਘ ਜੀ ਦੀ ਰਹਿਸ਼ ਹੈ ਹਵੇਲੀ ਸੀ ਅੱਜ ਵੀ ਉਹ ਹਵੇਲੀ ਉੱਥੇ ਮੌਜੂਦ ਹੈ ਉੱਥੇ ਭਾਈ ਸਾਹਿਬ ਜੀ ਸੂਰਜ ਪ੍ਰਕਾਸ਼ ਦੀ ਕਥਾ ਲਿਖਦੇ ਸਨ ਤੇ ਫਿਰ ਇਹ ਕਥਾ ਜਾ ਕੇ ਗੁਰਦੁਆਰਾ ਸਾਹਿਬ ਚ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ ਕਰਿਆ ਕਰਦੇ ਸਨ ਭਾਈ ਸਾਹਿਬ ਕਹਿੰਦੇ ਉੱਥੇ ਅੱਜ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਸਿੱਖੀ ਸੇਵਕੀ ਹੈ ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਕੈਂਥਲ ਤੋਂ ਵੀ ਚਾਲਾ ਪਾਇਆ ਕੈਂਥਲ ਤੋਂ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਵੀ ਕਈ ਨਗਰਾਂ ਨੂੰ ਪਵਿੱਤਰ ਕਰ ਰਹੇ ਨੇ ਸਰਵਣ ਕਰੀਏ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਕਰਿਓ ਨਿਹਾਲ ਤਿਖਾਨ ਕੋ ਘਰ ਬਸ ਦਰਸ਼ਨ ਦੀਨ
ਸਤਿਗੁਰੂ ਜੀ ਨੇ ਇਸ ਪ੍ਰਕਾਰ ਨਾਲ ਕੈਂਥਲ ਨਗਰ ਵਿਚ ਉਹ ਜਿਹੜਾ ਤਰਖਾਣ ਸਿੱਖ ਸੀ ਜਿਹਦੇ ਘਰ ਸਤਿਗੁਰਾਂ ਨੇ ਡੇਰਾ ਕੀਤਾ ਉਹਨੂੰ ਨਿਹਾਲ ਕੀਤਾ ਹੈ ਉਹਦੇ ਘਰ ਵਿਚ ਕੋਈ ਦਿਨ ਰਹਿ ਕੇ ਸਤਿਗੁਰਾਂ ਨੇ ਉਹ ਸਿੱਖ ਨੂੰ ਦਰਸ਼ਨ ਦਿੱਤੇ ਹਨ
ਉਨ ਇੱਛਾ ਔਰ ਠਾਨ ਕੈ ਚਲਬੇ ਤਿਆਰੀ ਕੀਨ
ਫਿਰ ਆਪਣੇ ਹਿਰਦੇ ਚ ਮਨੋਰਥ ਕਰਕੇ ਇੱਛਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੈਂਥਲ ਨਗਰ ਤੋਂ ਚੱਲਣ ਦੀ ਤਿਆਰੀ ਕੀਤੀ ਹੈ
ਜੋ ਪਈ ਸ੍ਰੀ ਗੁਜਰੀ ਡੋਰੇ ਅਸਵਾਰੀ
ਮਾਤਾ ਗੁਜਰੀ ਜੀ ਜੋ ਡੋਲੇ ਤੇ ਸਵਾਰ ਹੋ ਕੇ ਜਾਂਦੇ ਨੇ ਬੜਾ ਸੋਹਣਾ ਡੋਲਾ ਜਿਹਦੇ ਵਿਚ ਮਾਤਾ ਜੀ ਸਵਾਰ ਹੁੰਦੇ ਹਨ
ਜਿਸ ਛਾਦਨ ਮਖਮਲ ਜਰਕਾਰੀ
ਕਹਿੰਦੇ ਮਾਤਾ ਗੁਜਰੀ ਜੀ ਦਾ ਜਿਹੜਾ ਡੋਲਾ ਜਿਹਦੇ ਚ ਮਾਤਾ ਜੀ ਦੀ ਸਵਾਰੀ ਜਾਂਦੀ ਹੈ ਕਹਿੰਦੇ ਬੜਾ ਸੁੰਦਰ ਹੈ ਉਹਦੇ ਤੇ ਮਖਮਲੀ ਜ਼ਰੀਦਾਰ ਬਸਤਰ ਦਾ ਕਹਿੰਦੇ ਆਰੋਪਣ ਕੀਤਾ ਹੋਇਆ ਬੜਾ ਸੋਹਣਾ ਜ਼ਰੀਦਾਰ ਬਸਤਰ ਉਹਦੇ ਨਾਲ ਮੜਿਆ ਹੋਇਆ ਹੈ
ਇੱਕ ਸੁੰਦਰ ਸਿਉਂਦਨ ਸੰਗ ਭਲੇ
ਨਾਲ ਇੱਕ ਬੜਾ ਸੋਹਣਾ ਰੱਥ ਜਾਂਦਾ ਬੜੀ ਸੁੰਦਰ ਰੱਥ ਹੈ
ਮਾਤ ਨਾਨਕੀ ਜਿਸ ਚੜ ਚਲੇ
ਉਹ ਜਿਹੜਾ ਸੁੰਦਰ ਰੱਥ ਹੈ ਉਹਦੇ ਵਿਚ ਮਾਤਾ ਨਾਨਕੀ ਜੀ ਸਵਾਰ ਹੋ ਕੇ ਜਾਂਦੇ ਨੇ ਉਹਦੇ ਵਿਚ ਮਾਤਾ ਨਾਨਕੀ ਜੀ ਬੈਠ ਕੇ ਜਾਂਦੇ ਹਨ
ਬ੍ਰਿਖਬ ਬਿਲੰਦ ਬਲੀ ਤਨ ਪੀਨ
ਰੱਥ ਦੇ ਅੱਗੇ ਬੜੇ ਸੁੰਦਰ ਬਲਦ ਲਾਏ ਹੋਏ ਨੇ ਬ੍ਰਿਖਬ ਕਹਿੰਦੇ ਨੇ ਬਲਦਾਂ ਨੂੰ ਬਲਦ ਬੜੇ ਬਲੀ ਨੇ ਬੜੇ ਬਲਵਾਨ ਨੇ ਉਹਨਾਂ ਦੇ ਸਰੀਰ ਬੜੇ ਰਿਸ਼ਟ ਪੁਸ਼ਟ ਹਨ
ਜਿਨ ਕੀ ਕਬੁੱਧ ਤੁੰਗ ਦੁੱਤ ਕੀਨ
ਜਿਨ੍ਹਾਂ ਦੀ ਕਬੁੱਧ ਬੜੀ ਸੁੰਦਰ ਹੈ ਭਾਵ ਬੜਾ ਸੋਹਣਾ ਕੱਦ ਕਾਠ ਹੈ ਉਹਨਾਂ ਬਲਦਾਂ ਦਾ ਬਲਦ ਬੜੇ ਸੁੰਦਰ ਹਨ ਉਹ ਜਿਹੜੇ ਲਾਏ ਹੋਏ ਹਨ
ਜਿਸ ਪਰ ਬਸਤਰ ਲਾ ਲਈ ਡਾਲੇ
ਉਹਨਾਂ ਬਲਦਾਂ ਨੂੰ ਸ਼ਿੰਗਾਰਿਆ ਹੋਇਆ ਬਲਦਾਂ ਦੇ ਉੱਤੇ ਲਾਲ ਰੰਗ ਦੇ ਬਸਤਰ ਪਾਏ ਹੋਏ ਬੜੇ ਸੁੰਦਰ ਲੱਗਦੇ ਹਨ
ਚਲਨ ਬੇਗ ਬੋ ਸ੍ਰਿੰਗ ਵਿਸਾਲੇ
ਬੜੇ ਵੇਗ ਨਾਲ ਚੱਲਦੇ ਨੇ ਜਦੋਂ ਬਲਦ ਤੁਰਦੇ ਨੇ ਬੜੀ ਤੇਜ਼ੀ ਨਾਲ ਕਾਹਲੀ ਨਾਲ ਤੁਰਦੇ ਨੇ ਪੈਂਡਾ ਬੜਾ ਤੈਅ ਕਰਦੇ ਨੇ ਤੇ ਉਹਨਾਂ ਦੇ ਸਰੀਰ ਵਿਚ ਬੜਾ ਭਾਰੀ ਬਲ ਤੇ ਤਾਣ ਹੈ
ਬ੍ਰਿੰਦ ਵਿਭੂਖਨ ਕੋ ਪੈਰਾਏ
ਉਹਨਾਂ ਦੇ ਸਿੰਘ ਸਿਰ ਤੇ ਬੜੇ ਬੜੇ ਵੱਡੇ ਨੇ ਫਿਰ ਉਹਨਾਂ ਦੇ ਗਲਾਂ ਵਿਚ ਟੱਲੀਆਂ ਪਾਈਆਂ ਹੋਈਆਂ ਹੋਰ ਵੀ ਅਨੇਕਾਂ ਪ੍ਰਕਾਰ ਦੇ ਬਲਦਾਂ ਨੂੰ ਸ਼ਿੰਗਾਰਨ ਵਾਸਤੇ ਬਲਦਾਂ ਦਾ ਸ਼ਿੰਗਾਰ ਹੁੰਦਾ ਤੇ ਬਲਦ ਬੜੇ ਸ਼ੌਕ ਨਾਲ ਰੱਖੇ ਜਾਂਦੇ ਸਨ ਤੇ ਬਲਦਾਂ ਦੇ ਉੱਤੇ ਵੀ ਬੜੇ ਸ਼ਿੰਗਾਰ ਦੀਆਂ ਵਸਤੂਆਂ ਉਹਨਾਂ ਦੇ ਪੈਰਾਂ ਨਾਲ ਘੁੰਗਰੂ ਬੰਨ ਦੇਣੇ ਗਲ ਦੇ ਨਾਲ ਟੱਲੀ ਬੰਨ ਦੇਣੀ ਤੇ ਸਿੰਘ ਦੇ ਵਿਚ ਘੁੰਗਰੂ ਫਸਾ ਦੇਣੇ ਏਦਾਂ ਅਨੇਕ ਪ੍ਰਕਾਰ ਦੇ ਜਿਹੜੇ ਸ਼ਿੰਗਾਰ ਨੇ ਉਹਨਾਂ ਬਲਦਾਂ ਤੇ ਕੀਤੇ ਹੋਏ ਨੇ
ਜਬੈ ਚਲਤ ਬੜ ਸ਼ਬਦ ਉਠਾਏ
ਜਦੋਂ ਬਲਦ ਚੱਲਦੇ ਨੇ ਉਹਨਾਂ ਦੇ ਪਾਏ ਹੋਏ ਜਿਹੜੇ ਗਹਿਣੇ ਨੇ ਸਰੀਰ ਤੇ ਟੱਲੀਆਂ ਆਦਿਕ ਉਹ ਬੜੇ ਜ਼ੋਰ ਨਾਲ ਵੱਜਦੇ ਨੇ ਉਹਨਾਂ ਦਾ ਨਾਦ ਉਹਨਾਂ ਦਾ ਸ਼ਬਦ ਸੁਣਦਾ ਹੈ
ਅਗਰ ਚਲੇ ਰੱਥ ਪੰਥ ਮਜਾਰ
ਇਹਦਾ ਰੱਥ ਸਭ ਤੋਂ ਅੱਗੇ ਚੱਲਦਾ ਪੰਥ ਦੇ ਉੱਤੇ ਰਸਤੇ ਤੇ ਤੁਰਿਆ ਜਾ ਰਿਹਾ
ਉਨ ਡੋਲਾ ਲੈ ਬਲੀ ਕਹਾਰ
ਇਹ ਤਾਂ ਮਾਤਾ ਜੀ ਦਾ ਰੱਥ ਅੱਗੇ ਜਾਂਦਾ ਨਾਲ ਹੀ ਪਿੱਛੇ ਮਾਤਾ ਗੁਜਰੀ ਜੀ ਦਾ ਡੋਲਾ ਜਾ ਰਿਹਾ ਤੇ ਜਿਹੜਾ ਡੋਲਾ ਉਹ ਕਹਾਰਾਂ ਨੇ ਚੁੱਕਿਆ ਹੋਇਆ ਤੇ ਕਹਾਰ ਵੀ ਕੋਈ ਮਾੜੇ ਤਾੜੇ ਨਹੀਂ ਉਹ ਵੀ ਬੜੇ ਬਲੀ ਨੇ ਕਿਉਂਕਿ ਡੋਲੀ ਚੁੱਕਣੀ ਆ ਵਜਨ ਚੁੱਕਣਾ ਉਹਦੇ ਵਾਸਤੇ ਸਰੀਰ ਚ ਤਾਣ ਚਾਹੀਦਾ ਇਸ ਕਰਕੇ ਜਿਹੜੇ ਕਹਾਰ ਨੇ ਉਹ ਵੀ ਬੜੇ ਬਲੀ ਤੇ ਬਲਵਾਨ ਨੇ ਜਿਨ੍ਹਾਂ ਨੇ ਡੋਲਾ ਚੁੱਕਿਆ ਹੋਇਆ
ਬਹੁਰ ਬਹੀਰ ਸੰਗ ਜੇ ਦਾਸ
ਫਿਰ ਬੜਾ ਵੱਡਾ ਬਹੀਰ ਹੈ ਸਤਿਗੁਰਾਂ ਦੇ ਨਾਲ ਸੇਵਕ ਦਾਸੀਆਂ ਦਾਸ ਉਹ ਵੀ ਸਾਰੇ ਆਪੋ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਨਾਲ ਨਾਲ ਜਾ ਰਹੇ ਹਨ
ਉਹ ਚਾਕਰ ਕੋ ਪ੍ਰੇਮ ਪ੍ਰਕਾਸ਼
ਸਹੀ ਸਤਿਗੁਰਾਂ ਦੇ ਚਾਕਰ ਨੇ ਜਿਹੜੇ ਤਨਖਾਹਾਂ ਤੇ ਰੱਖੇ ਹੋਏ ਨੌਕਰੀ ਕਰਦੇ ਨੇ, ਤੇ ਕਈ ਸਿਰਫ ਮਹਾਰਾਜ ਜੀ ਨਾਲ ਪ੍ਰੇਮ ਦੇ ਵੱਸ ਹੋ ਕੇ ਰਹਿੰਦੇ ਨੇ, ਕਈਆਂ ਨੂੰ ਤਨਖਾਹਾਂ ਵੀ ਦਿੰਦੇ ਨੇ ਜਿਨ੍ਹਾਂ ਦੇ ਪਰਿਵਾਰ ਨੇ, ਗ੍ਰਿਸਤੀ ਨੇ, ਤੇ ਕਈ ਸਿਰਫ ਪ੍ਰੇਮ ਦੇ ਨਾਲ ਹੀ ਕਿ ਭਾਵਨਾ ਨਾਲ ਹੀ ਸਤਿਗੁਰਾਂ ਦੇ ਨਾਲ ਰਹਿੰਦੇ ਨੇ, ਮਹਾਰਾਜ ਜੀ ਦੇ ਨਾਲ ਰਹਿ ਕੇ ਦਰਸ਼ਨ ਕਰਦੇ ਹਨ।
ਚਲੇ ਜਾਏ ਗੁਰ ਕੀਰਤ ਕਰਦੇ,
ਸਤਿਗੁਰਾਂ ਦੀ ਕੀਰਤੀ ਕਰਦਿਆਂ ਮਹਾਰਾਜ ਜੀ ਦਾ ਸੁਜਸ ਕਰਦਿਆਂ ਤੁਰੇ ਜਾ ਰਹੇ ਹਨ।
ਦੇਸ਼ ਵਿਦੇਸ਼ ਵਿਸ਼ੇਸ਼ ਨਿਹਾਰਦੇ,
ਬਹੁਤ ਸਾਰਿਆਂ ਦੇਸ਼ਾਂ ਵਿਦੇਸ਼ਾਂ ਨੂੰ ਵੇਖਦਿਆਂ ਹੋਇਆਂ ਰਸਤੇ ਵਿਚ ਬੜੇ ਨਗਰ ਗ੍ਰਾਮ ਸ਼ਹਿਰ ਆਉਂਦੇ ਨੇ, ਉਹਨਾਂ ਵਿਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਲੰਘਦੀ ਜਾ ਰਹੀ ਹੈ।
ਸ੍ਰੀ ਗੁਰ ਤੇਗ ਬਹਾਦਰ ਤਰੇ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੀ ਇੱਕ ਬੜੇ ਬਲਵਾਨ ਤੇ ਬਲੀ ਘੋੜੇ ਤੇ ਸਵਾਰ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਥੱਲੇ ਵੀ
ਬਲੀ ਤੁਰੰਗ ਬੀਚ ਗੁਣ ਖਰੇ,
ਸਤਿਗੁਰਾਂ ਦੇ ਥੱਲੇ ਵੀ ਇੱਕ ਬੜਾ ਬਲੀ ਤੇ ਬਲਵਾਨ ਘੋੜਾ ਹੈ, ਇਤਨਾ ਤਾਕਤਵਰ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਾਬੂ ਵਿਚ ਰਹਿ ਕੇ ਚੱਲਦਾ ਹੈ, ਬੜਾ ਬਲੀ ਹੈ ਜਿਹਦੇ ਵਿਚ ਬਹੁਤ ਸਾਰੇ ਗੁਣ ਹਨ।
ਚੰਦਰਕ ਚੰਦ ਮਨਿੰਦ ਬਿਲੰਦ,
ਮਾਨੋ ਜਿਵੇਂ ਚੰਦਰਮਾ ਦੀ ਚੰਦਰਕਾ ਹੁੰਦੀ ਹੈ ਨਾ, ਏਦਾਂ ਦਾ ਰੰਗ ਹੈ ਉਹਦਾ, ਯਾਨੀ ਕਿ ਸਫੇਦ ਰੰਗ ਦਾ ਘੋੜਾ ਹੈ, ਚਿੱਟਾ ਘੋੜਾ ਹੈ ਜਿਹਦੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਵਾਰ ਹੁੰਦੇ ਨੇ, ਚਿੱਟੇ ਘੋੜੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਚੰਦਰਮਾ ਦੀ ਚਾਂਦਨੀ ਵਰਗਾ ਉਹਦਾ ਰੰਗ ਹੈ।
ਸੇਤ ਬਰਨ ਸੁੰਦਰ ਦੁਤਿਵੰਦ,
ਬੜਾ ਸੋਹਣਾ ਘੋੜਾ, ਚਿੱਟੇ ਰੰਗ ਦਾ ਘੋੜਾ, ਲੱਗਦਾ ਵੀ ਬੜਾ ਸੁੰਦਰ ਹੈ, ਏਦਾਂ ਲੱਗਦਾ ਜਿਵੇਂ ਚਿੱਟੇ ਰੰਗ ਦਾ ਘੋੜਾ ਸਫੈਦ ਦੁੱਧ ਹੋਵੇ, ਤੇ ਸਫੈਦ ਦੁੱਧ ਦੇ ਸਮਾਨ ਚਿੱਟੇ ਰੰਗ ਦਾ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ।
ਬਿਨ ਮਰਜੀ ਨੇ ਕਰੇ ਚਲਾਕੀ,
ਸਤਿਗੁਰਾਂ ਦੇ ਕਾਬੂ ਵਿਚ ਰਹਿ ਕੇ ਚੱਲਦਾ, ਮਹਾਰਾਜ ਜੀ ਦੇ ਅਧੀਨ ਹੋ ਕੇ ਚੱਲਦਾ, ਮਹਾਰਾਜ ਜੀ ਦੀ ਮਰਜ਼ੀ ਤੋਂ ਬਿਨਾਂ ਆਪਣੀ ਚਲਾਕੀ ਨਹੀਂ ਕਰਦਾ। ਜਿਹੜਾ ਇਹ ਘੋੜਾ ਹੈ ਸਤਿਗੁਰਾਂ ਦੇ ਮਨ ਨਾਲ ਮਿਲਿਆ ਹੋਇਆ, ਜਿਵੇਂ ਸਤਿਗੁਰੂ ਜੀ ਮਨ ਨਾਲ ਪ੍ਰੇਰਦੇ ਨੇ ਉਦਾਂ ਚੱਲਦਾ ਹੈ, ਮਹਾਰਾਜ ਜੀ ਦੇ ਮਨ ਅਨੁਸਾਰ ਹੀ ਹੋ ਕੇ ਚੱਲਦਾ ਹੈ। ਕਹਿੰਦੇ ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਇਹ ਘੋੜਾ ਚਲਾਕੀ ਨਹੀਂ ਕਰਦਾ।
ਚਾਲ ਅਡੋਲ ਅਮੋਲਕ ਤਾਂ ਕੀ,
ਚਾਲ ਬੜੀ ਸੋਹਣੀ ਅਡੋਲ ਹੈ ਕਿ ਉੱਤੇ ਬੈਠੇ ਸਵਾਰ ਨੂੰ ਪਤਾ ਵੀ ਨਹੀਂ ਲੱਗਦਾ ਵੀ ਘੋੜਾ ਟੁਰ ਰਿਹਾ, ਇਹੋ ਜੀ ਸੋਹਣੀ ਅਡੋਲ ਚਾਲ ਕਿ ਉੱਤੇ ਬੈਠੇ ਸਤਿਗੁਰਾਂ ਨੂੰ ਨਹੀਂ ਪਤਾ ਲੱਗਦਾ ਕਿ ਘੋੜਾ ਟੁਰ ਰਿਹਾ, ਇੱਦਾਂ ਜਾਪਦਾ ਜਿਵੇਂ ਖੜਾ ਹੋਇਆ ਪਰ ਉਹ ਟੁਰ ਰਿਹਾ ਹੈ। ਕਿੱਡੀ ਸੋਹਣੀ ਚਾਲ ਹੈ ਕਿ ਉੱਤੇ ਬੈਠੇ ਸਵਾਰ ਨੂੰ ਪਤਾ ਵੀ ਮਹਿਸੂਸ ਵੀ ਨਾ ਹੋਣ ਦੇਵੇ।
ਮੋਰ ਮਨਿੰਦ ਮੋਰ ਕਰ ਗਰੀਵਾ,
ਜਿਵੇਂ ਮੋਰ ਨੂੰ ਤੁਸੀਂ ਵੇਖਿਆ ਨਾ ਪਹਿਲਾਂ ਪਾਉਂਦੇ ਨੂੰ, ਤੇ ਪਹਿਲ ਪਾਉਂਦਾ ਮੋਰ ਧੋਣ ਮਰੋੜ ਮਰੋੜ ਕੇ ਪਿੱਛੇ ਨੂੰ ਵੇਖਦਾ, ਕਹਿੰਦੇ ਏਦਾਂ ਮੋਰ ਦੇ ਸਮਾਨ ਘੋੜਾ ਜਿਹੜਾ ਹੈ ਸਤਿਗੁਰਾਂ ਦਾ ਆਪਣੀ ਧੋਣ ਮਰੋੜ ਕੇ ਪਿੱਛੇ ਨੂੰ ਕਰਦਾ, ਤੇ ਸਹਿਜੇ ਸਹਿਜੇ ਕਦਮ ਪੁੱਟਦਾ, ਹੌਲੇ ਹੌਲੇ ਪੈਰ ਜਿਵੇਂ ਗਿਣ ਗਿਣ ਕੇ ਰੱਖਦਾ, ਪੈਂਡਾ ਜ਼ਿਆਦਾ ਤੈਅ ਕਰਦਾ ਪਰ ਜ਼ਮੀਨ ਦੇ ਉੱਤੇ ਪੈਰ ਕਾਹਲੀ ਕਾਹਲੀ ਨਾਲ ਰੱਖਦਾ, ਉੱਤੇ ਬੈਠੇ ਸਤਿਗੁਰਾਂ ਨੂੰ ਕਿਸੇ ਪ੍ਰਕਾਰ ਦੇ ਨਾਲ ਡਾਵਾਂ ਡੋਲ ਨਹੀਂ ਕਰਦਾ।
ਚਲੇ ਕੇ ਖਰੇ ਪੁਸ਼ਟ ਤਨ ਥੀਵਾ,
ਕਹਿੰਦੇ ਜਦੋਂ ਚੱਲਦਾ ਜਾਂ ਖਲੋਂਦਾ ਸਰੀਰ ਬੜਾ ਬਲੀ ਹੈ ਘੋੜੇ ਦਾ, ਬੜਾ ਬਲਵਾਨ ਹੈ, ਰਿਸ਼ਟ ਪੁਸ਼ਟ ਹੈ, ਬੜੀ ਚੰਗੀ ਖੁਰਾਕ ਹੈ ਘੋੜੇ ਦੀ।
ਗੁਰੂ ਸਤੀਰਜ ਮਾਰਗ ਤੋਰੇ,
ਘੋੜਾ ਤਾਂ ਉੱਡ ਜਾਣਾ ਚਾਹੁੰਦਾ ਮਹਾਰਾਜ ਜੀ ਨੂੰ ਲੈ ਕੇ, ਇੰਨਾ ਬਲੀ ਹੈ, ਪਰ ਸਤਿਗੁਰੂ ਜੀ ਨੂੰ ਧੀਰਜ ਦੇ ਕੇ ਟੋਰਦੇ ਨੇ, ਸਹਿਜੇ ਸਹਿਜੇ ਟੋਰਦੇ ਨੇ। ਸਥੀਰਜ, ਸਥੀਰਜ ਦਾ ਮਤਲਬ ਹੈ ਧੀਰਜ ਦੇ ਕੇ, ਮਹਾਰਾਜ ਜੀ ਇਹਨੂੰ ਧੀਰਜ ਦੇ ਕੇ ਤੋਰਦੇ ਨੇ, ਸਹਿਜੇ ਤੋਰਦੇ ਨੇ।
ਕਰਤ ਕੁੰਡਲੀ ਪਾਇਨ ਮੋਰੇ,
ਜਦੋਂ ਚੱਲਦਾ ਤੇ ਆਪਣੇ ਪੈਰਾਂ ਨੂੰ ਕੁੰਡਲੀ ਕਾਰ ਦੇ ਵਿਚ, ਜਿਵੇਂ ਗੋਲ ਏਦਾਂ ਨੀ ਵੀ ਸਿੱਧਾ ਦੁੜਕੀ ਹੋ ਕੇ ਦੌੜ ਕੇ ਪੈਰ ਅੱਗੇ ਰੱਖਦਾ, ਪੈਰਾਂ ਨੂੰ ਘੁਮਾ ਕੇ ਰੱਖਦਾ, ਕੁੰਡਲੀ ਕਾਰ ਦਾ ਮਤਲਬ ਹੁੰਦਾ ਜਦੋਂ ਪੈਰ ਘੁਮਾ ਕੇ ਰੱਖਦਾ ਘੋੜਾ, ਤੇ ਉੱਤੇ ਪਾਣੀ ਦਾ ਛੰਨਾ ਵੀ ਰੱਖ ਦਿਓ ਤੇ ਉਹ ਡਾਵਾਂ ਡੋਲ ਨੀ ਹੁੰਦਾ, ਘੋੜੇ ਦੇ ਉੱਤੇ ਪਾਣੀ ਦਾ ਛੰਨਾ ਵੀ ਰੱਖ ਦਿਓ ਤੇ ਉਹਦੇ ਚ ਪਾਣੀ ਨੀ ਡੁੱਲਦਾ, ਇਹੋ ਜਿਹੀ ਸੋਹਣੀ ਚਾਲ ਹੁੰਦੀ ਹੈ ਘੋੜੇ ਦੀ, ਪੈਰਾਂ ਨੂੰ ਕੁੰਡਲੀਆ ਕਾਰ ਕਰਕੇ ਤੁਰਦਾ ਹੈ।
ਕੱਜ ਕੈਥਲ ਆਗੇ ਗੁਰ ਚਾਲੇ,
ਸਤਿਗੁਰੂ ਜੀ ਇਹੋ ਜਿਹੇ ਬਲੀ ਘੋੜੇ ਤੇ ਸਵਾਰ ਨੇ, ਤੇ ਕੈਂਥਲ ਨਗਰ ਦੇ ਵਿਚੋਂ ਸਤਿਗੁਰੂ ਸੱਚੇ ਪਾਤਸ਼ਾਹ ਕੈਂਥਲ ਨੂੰ ਤੱਜ ਕੇ ਇਥੋਂ ਅੱਗੇ ਗਏ ਹਨ।
ਲੋਕ ਆਪਣੇ ਲੀਨ ਸਨਾਲੇ,
ਸਤਿਗੁਰਾਂ ਦੇ ਸੇਵਾਦਾਰ ਸਿੱਖ ਸੀ, ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਆਪਣੇ ਨਾਲ ਲਿਆ ਹੈ।
ਉਸ ਪੰਜ ਦਸ ਮੰਜ਼ਿਲ ਗਏ,
ਸਤਿਗੁਰੂ ਜੀ ਪੰਜ ਦਸ ਕੋਹ ਦਾ ਪਿੰਡ ਆ ਤੈ, ਪੰਜ ਦਸ ਦਾ ਮਤਲਬ ਹੈ ਪੰਦਰਾਂ ਕੋਹ, ਪੰਦਰਾਂ ਕੋਹ ਦਾ ਪਿੰਡ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੈਅ ਕੀਤਾ ਹੈ।
ਉਤਰਨ ਕੋ ਗੁਰ ਚਾਹਤ ਭਏ,
ਜਦੋਂ ਪੰਦਰਾਂ ਕੋਹ ਚੱਲ ਕੇ ਆ ਗਏ ਤੇ ਮਹਾਰਾਜ ਜੀ ਹੁਣ ਉਤਰਨਾ ਚਾਹੁੰਦੇ। ਪੰਦਰਾਂ ਕੋਹ ਦਾ ਬੜਾ ਲੰਮਾ ਪੈਂਡਾ ਹੁੰਦਾ, ਬੜਾ ਲੰਮਾ ਸਫ਼ਰ ਹੁੰਦਾ ਘੋੜਿਆਂ ਤੇ ਜਾਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਉਤਰਨਾ ਚਾਹੁੰਦੇ ਨੇ, ਉਤਾਰਾ ਕਰਨਾ ਚਾਹੁੰਦੇ ਹਨ।
ਨਾਮ ਬਾਰ ਨਾ ਗ੍ਰਾਮ ਬਿਲੋਕਾ,
ਅੱਗੇ ਨਾਲ ਹੀ ਇੱਕ ਗ੍ਰਾਮ ਇੱਕ ਪਿੰਡ ਆਇਆ ਜਿੱਥੇ ਸਤਿਗੁਰੂ ਜੀ ਉਤਰਨਾ ਚਾਹੁੰਦੇ ਨੇ। ਇਸ ਪਿੰਡ ਦਾ ਨਾਂ ਹੈ ਬਾਰਨਾ, ਬਾਰਨਾ ਨਾਮਕ ਇਹ ਪਿੰਡ ਆਇਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਉਤਾਰਾ ਕੀਤਾ ਹੈ।
ਇਸਕੇ ਨਿਕਟ ਜਾਏ ਹੈ ਰੋਕਾ,
ਬਾਹਰਲੇ ਪਿੰਡ ਦੇ ਕੋਲ ਜਾ ਕੇ ਸਤਿਗੁਰਾਂ ਨੇ ਆਪਣਾ ਘੋੜਾ ਰੋਕਿਆ। ਮਹਾਰਾਜ ਗਰੀਬਨ ਬਾਜ ਪਾਤਸ਼ਾਹ ਜੀ ਨੇ ਘੋੜਾ ਠਹਿਰਾਇਆ ਹੈ।
ਇੱਕ ਨਰ ਨਿਕਸ ਨਿਕਟ ਗੋਰੇ ਆਇਓ,
ਇੰਨੇ ਨੂੰ ਇੱਕ ਨਰ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ। ਮਹਾਰਾਜ ਜਦੋਂ ਘੋੜਾ ਰੋਕਿਆ, ਘੋੜਾ ਰੋਕ ਕੇ ਖਲੋਤੇ ਨੇ, ਇਹਨੇ ਨੂੰ ਨਗਰ ਵਿਚੋਂ ਇੱਕ ਬੰਦਾ ਕੋਈ ਨਿਕਲ ਕੇ ਬਾਹਰ ਆਇਆ ਤੇ ਉਹਨੇ ਸਤਿਗੁਰਾਂ ਨੂੰ ਵੇਖਿਆ।
ਦਰਸ਼ਨ ਦੇਖਤ ਸੀਸ ਨਿਵਾਇਓ,
ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਅੱਗੇ ਸੀਸ ਝੁਕਾਇਆ, ਨਮਸਕਾਰ ਕੀਤੀ।
ਖਰੋ ਪਯੋ ਬੁਝਿਓ ਤਬ ਤਾਈ,
ਉਹ ਸਤਿਗੁਰਾਂ ਦੇ ਸਾਹਮਣੇ ਖਲੋ ਗਿਆ ਤੇ ਜਦੋਂ ਸਨਮੁਖ ਖਲੋਤਾ ਤੇ ਮਹਾਰਾਜ ਜੀ ਉਹਨੂੰ ਪੁੱਛਣ ਲੱਗੇ।
ਸਿੱਖ ਕੋ ਸਦਨ ਆਹੋ ਕਹਿ ਨਾਈ,
ਮਹਾਰਾਜ ਜੀ ਕਹਿੰਦੇ ਹਾਂ ਭਾਈ ਇਹ ਦੱਸ ਇਸ ਨਗਰ ਵਿਚ ਕਿਸੇ ਸਿੱਖ ਦਾ ਘਰ ਹੈ ਕਿ ਨਹੀਂ, ਇਸ ਨਗਰ ਦੇ ਵਿਚ ਕੋਈ ਸਿੱਖ ਵੀ ਰਹਿੰਦਾ ਕਿ ਨਹੀਂ ਰਹਿੰਦਾ, ਕਿਸੇ ਸਿੱਖ ਦਾ ਘਰ ਵੀ ਹੈ ਕਿ ਨਹੀਂ।
ਸੁਣਤ ਬਤਾਇਓ ਰਾਹਕ ਹੈ,
ਸੁਣ ਕੇ ਉਹਨੇ ਦੱਸਿਆ ਕਹਿੰਦੇ ਜੀ ਹਾਂ ਇੱਥੇ ਇੱਕ ਨਗਰ ਦੇ ਵਿੱਚ ਇੱਕ ਜ਼ਿਮੀਦਾਰ ਰਹਿੰਦਾ ਹੈ।
ਸਦਰੇ ਗ੍ਰਾਮ ਇੱਕ ਸਿੱਖ ਰਹੇ,
ਸਾਰੇ ਪਿੰਡ ਦੇ ਵਿੱਚ ਉਹੀ ਇੱਕ ਸਿੱਖ ਹੈ ਜਿਹੜਾ ਗੁਰੂ ਘਰ ਤੇ ਥੋੜੀ ਬਹੁਤ ਸ਼ਰਧਾ ਰੱਖਦਾ, ਉਹ ਵੀ ਪੱਕਾ ਸਿੱਖ ਨਹੀਂ ਹੈ ਤੇ ਗੁਰੂ ਘਰ ਦੇ ਉੱਤੇ ਥੋੜੀ ਬਹੁਤ ਸ਼ਰਧਾ ਰੱਖਦਾ, ਇੱਕੋ ਸਿੱਖ ਹੈ ਜਿਹੜਾ ਇਸ ਨਗਰ ਚ ਰਹਿੰਦਾ ਹੈ।
ਕੁਝ ਕੁ ਭਲੋ ਸ਼ਰਧਾਲੂ ਥੋੜਾ,
ਕੁਝ ਕੁ ਭਲਾ ਹੈ ਤੇ ਥੋੜੀ ਸ਼ਰਧਾ ਉਹਦੇ ਮਨ ਚ, ਇੰਨੀ ਸ਼ਰਧਾ ਤਾਂ ਨਹੀਂ ਹੈ ਗੁਰੂ ਘਰ ਪ੍ਰਤੀ, ਪਰ ਥੋੜੀ ਬਹੁਤ ਸ਼ਰਧਾ ਸਿੱਖੀ ਪੱਖ ਵਾਲੇ ਪਾਸੇ ਉਹ ਆਪਣਾ ਝੁਕਾ ਰੱਖਦਾ ਤੇ ਪਿੰਡ ਦੇ ਵਿੱਚ ਉਹ ਜ਼ਿਮੀਦਾਰ ਹੈ।
ਬਸੇ ਇਕਾਕੀ ਸਿੱਖ ਨਾ ਔਰਾ,
ਬਸ ਉਹੀ ਇੱਕ ਕੱਲਾ ਘਰ ਹੈ ਉਹਦਾ, ਹੋਰ ਨਹੀਂ ਕੋਈ ਸਿੱਖ ਰਹਿੰਦਾ ਇਸ ਪਿੰਡ ਵਿਚ, ਉਸੇ ਸਿੱਖ ਦਾ ਘਰ ਹੈ, ਉਹੀ ਇੱਥੇ ਰਹਿੰਦਾ ਹੈ, ਉਹਦਾ ਹੀ ਇੱਥੇ ਨਿਵਾਸ ਹੈ।
ਤਬ ਸ਼੍ਰੀ ਤੇਗ ਬਹਾਦਰ ਪਾਖਾ,
ਜਦੋਂ ਮਹਾਰਾਜ ਜੀ ਨੇ ਗੱਲ ਸੁਣੀ ਤੇ ਬੋਲੇ,
ਕਿਸੇ ਹਕਾਰਨ ਕੀ ਹਮ ਕਾਂਖਾ,
ਮਹਾਰਾਜ ਜੀ ਕਹਿੰਦੇ ਭਾਈ ਫਿਰ ਉਹਨੂੰ ਬੁਲਾਉਣ ਦੀ ਅਭਿਲਾਖਾ ਹੈ ਸਾਨੂੰ, ਜਿਹੜਾ ਉਹ ਸਿੱਖ ਰਹਿੰਦਾ ਇਸ ਨਗਰ ਵਿਚ, ਭਾਵੇਂ ਉਹਦੇ ਮਨ ਚ ਸ਼ਰਧਾ ਭਾਵਨਾ ਨਹੀਂ ਪੂਰੀ, ਪਰ ਹੈ ਤਾਂ ਸਿੱਖ, ਗੁਰੂ ਘਰ ਨਾਲ ਪਿਆਰ ਰੱਖਦਾ, ਪਰ ਉਹਨੂੰ ਅਸੀਂ ਬੁਲਾਉਣਾ ਚਾਹੁੰਦੇ ਹਾਂ, ਉਹਨੂੰ ਅਸੀਂ ਆਪਣੇ ਕੋਲ ਬੁਲਾਉਣਾ ਚਾਹੁੰਦੇ ਹਾਂ।
ਕਰਨੋ ਡੇਰਾ ਤਿਸਕੇ ਧਾਮ,
ਅਸੀਂ ਉਹਦੇ ਘਰ ਵਿਚ ਡੇਰਾ ਕਰਨਾ, ਉਹਦੇ ਘਰ ਦੇ ਵਿਚ ਉਤਾਰਾ ਕਰਨਾ ਹੈ।
ਯਾਤੇ ਕਰੋ ਬੁਲਾਵਨ ਕਾਮ,
ਇਸ ਕਰਕੇ ਭਾਈ ਤੂੰ ਸਾਡਾ ਇਹ ਕੰਮ ਕਰ ਵੀ ਉਹਨੂੰ ਬੁਲਾ ਕੇ ਲਿਆ, ਤੈਨੂੰ ਤਾਂ ਉਹਦਾ ਘਰ ਪਤਾ ਹੋਣਾ ਜਿੱਥੇ ਰਹਿੰਦਾ, ਤੇ ਤੂੰ ਉਹਦੇ ਘਰ ਜਾ ਤੇ ਉਹਨੂੰ ਬੁਲਾ ਕੇ ਲਿਆ।
ਸੁਣ ਗੁਰ ਆਗਿਆ ਕੋ ਨਰ ਗਏ,
ਗੁਰਾਂ ਦੀ ਆਗਿਆ ਸੁਣ ਕੇ ਉਹ ਬੰਦਾ ਗਿਆ ਬੜੀ ਛੇਤੀ ਨਾਲ, ਮਹਾਰਾਜ ਜੀ ਦਾ ਹੁਕਮ ਮੰਨ ਕੇ ਉਸ ਨਗਰ ਦੇ ਵਿਚ ਗਿਆ, ਉਹ ਸਿੱਖ ਦੇ ਘਰ ਜਿਹੜਾ ਉਹ ਜ਼ਿਮੀਦਾਰ ਸਿੱਖ ਹੈ ਉਹਦੇ ਘਰ ਚੱਲ ਕੇ ਗਿਆ।
ਮਿਲਿਓ ਜੱਟ ਸੋ ਪਾਖਤ ਭਇਓ,
ਉਸ ਜ਼ਿਮੀਦਾਰ ਨੂੰ ਜਾ ਕੇ ਉਹ ਸਿੱਖ ਮਿਲਿਆ ਤੇ ਜਾ ਕੇ ਮਿਲ ਕੇ ਉਸ ਸਿੱਖ ਦੇ ਨਾਲ ਗੱਲਬਾਤ ਕੀਤੀ।
ਵਹਿਰ ਹਕਾਰਤ ਹੈ ਨਰ ਭਲੇ,
ਉਹਨੇ ਆ ਕੇ ਦੱਸਿਆ ਕਹਿਣ ਲੱਗਾ ਵੀ ਬਾਹਰ ਕੋਈ ਭਲੇ ਪੁਰਖ ਆਏ ਨੇ, ਬੜਾ ਤੇਜਸਵੀ ਚਿਹਰਾ ਉਹਨਾਂ ਦੇ ਚਿਹਰੇ ਤੇ ਨੂਰ ਹੈ ਤੇ ਉਹਨਾਂ ਨੂੰ ਸਾਰੇ ਗੁਰੂ ਤੇਗ ਬਹਾਦਰ ਕਹਿੰਦੇ ਨੇ, ਉਹ ਤੈਨੂੰ ਬਾਹਰ ਬੁਲਾ ਰਹੇ ਨੇ, ਉਹ ਤੈਨੂੰ ਬਾਹਰ ਸੱਦ ਰਹੇ ਨੇ।
ਦੋਹੇ ਪ੍ਰਤੀਖਣ ਕਰਤੇ ਖਲੇ,
ਉਹ ਖਲੋਤੇ ਹੋਏ ਨੇ ਬਾਹਰ, ਘੋੜੇ ਤੇ ਸਵਾਰ ਨੇ, ਔਰ ਤੇਰੀ ਉਡੀਕ ਕਰ ਰਹੇ ਨੇ, ਤੈਨੂੰ ਸੱਦ ਰਹੇ ਨੇ।
ਕਾਚੂ ਤਬੇ ਤਾਂ ਚੱਲ ਆਇਓ,
ਜਦੋਂ ਉਹਨੇ ਆ ਕੇ ਦੱਸਿਆ ਸਿੱਖ ਨੂੰ ਵੀ ਤੈਨੂੰ ਗੁਰੂ ਸਾਹਿਬ ਬਾਹਰ ਬੁਲਾ ਰਹੇ ਨੇ, ਪਰਮੇਸ਼ਰ ਵੱਲੋਂ ਉਸੇ ਦਿਨ ਨਗਰ ਦੇ ਵਿੱਚ ਇੱਕ ਕਾਛੂ ਆਇਆ ਹੋਇਆ ਸੀ। ਕਾਛੂ ਕਹਿੰਦੇ ਨੇ ਜਿਹੜਾ ਜ਼ਮੀਨ ਮਿਣਦਾ ਪਟਵਾਰੀ ਆਦਿਕ, ਕਹਿੰਦੇ ਉਸ ਦਿਨ ਕਿਤੇ ਪਿੰਡ ਦੇ ਵਿੱਚ ਇੱਕ ਪਟਵਾਰੀ ਆਇਆ ਹੋਇਆ ਸੀ ਜ਼ਮੀਨ ਦੀ ਮਿਣਤੀ ਕਰਨ ਵਾਸਤੇ।
ਕੱਛ ਕੋ ਕਰਤ ਫਿਰੇ ਤਿਸ ਥਾਇਓ,
ਜਿਹੜਾ ਕਾਛੂ ਸੀ ਜ਼ਮੀਨ ਮਿਣ ਰਿਹਾ ਸੀ ਤੇ ਜ਼ਮੀਨ ਮਿਣਦਾ ਸੀ ਵੀ ਕਿਹਦੇ ਕੋਲ ਕਿੰਨੀ ਜ਼ਮੀਨ ਹੈ, ਉਹਦੇ ਹਿਸਾਬ ਨਾਲ ਫਿਰ ਉਹ ਟੈਕਸ ਲੈਂਦੇ ਸੀ। ਫਸਲ ਜਿਹੜੀ ਹੁੰਦੀ ਸੀ ਉਸ ਫਸਲ ਚੋਂ ਆਪਣਾ ਹਿੱਸਾ ਲੈਂਦੇ ਸੀ, ਕਿੰਨੀ ਜ਼ਮੀਨ ਹੈ ਕਿਸੇ ਦੀ ਉਹਦੇ ਵਿੱਚੋਂ ਹਿੱਸਾ ਲੈਣਾ ਜ਼ਮੀਨ ਦੇ ਵਿੱਚੋਂ। ਕਹਿੰਦੇ ਕਿ ਕਾਛੂ ਆਇਆ ਹੋਇਆ ਸੀ, ਪਟਵਾਰੀ ਆਇਆ ਹੋਇਆ ਸੀ ਨਾਲ, ਤੇ ਉਹ ਪਿੰਡ ਦੇ ਵਿੱਚ ਜ਼ਮੀਨ ਮਿਣ ਰਿਹਾ ਸੀ।
ਸੁਣ ਤੇ ਜੱਟ ਨੇ ਰਿਦੇ ਵਿਚਾਰੀ,
ਇਹ ਜੱਟ ਜ਼ਮੀਂਦਾਰ ਸੀ, ਇਹ ਵੀ ਫਸਲ ਬੀਜਦਾ ਸੀ ਜ਼ਮੀਨ ਬੀਜਦਾ ਸੀ। ਇਹਨੇ ਜਦੋਂ ਸੁਣਿਆ ਵੀ ਬਾਹਰ ਗੁਰੂ ਜੀ ਬੁਲਾ ਰਹੇ ਨੇ, ਉਧਰ ਪਟਵਾਰੀ ਆਇਆ ਹੋਇਆ ਉਹ ਜ਼ਮੀਨ ਮਿਣ ਰਿਹਾ, ਉਹਨੇ ਮੇਰੀ ਜ਼ਮੀਨ ਵੀ ਮਿਣਤੀ ਕਰਨੀ ਹੈ। ਉਹਨੇ ਜਦੋਂ ਸੁਣਿਆ ਤੇ ਸੁਣ ਕੇ ਵਿਚਾਰ ਕੀਤੀ,
ਮੈਂ ਅਬ ਜਾਨੋ ਖੇਤ ਮਝਾਰੀ,
ਮੈਂ ਤਾਂ ਹੁਣ ਬਾਹਰ ਖੇਤਾਂ ਚ ਚੱਲਿਆ ਸੀ ਕਿਉਂਕਿ ਬਾਹਰ ਖੇਤਾਂ ਵਿਚ ਪਟਵਾਰੀ ਮੇਰੀ ਹਾਜ਼ਰੀ ਦੇ ਵਿਚ ਜ਼ਮੀਨ ਮਿਣੇਗਾ, ਨਹੀਂ ਤੇ ਮੇਰੇ ਸ਼ਰੀਕ ਵੱਧ ਜ਼ਮੀਨ ਮਣਾ ਦੇਣਗੇ। ਉਹ ਆਖਣਗੇ ਇਹਦੇ ਕੋਲ ਜ਼ਿਆਦਾ ਜ਼ਮੀਨ ਆ, ਉਹਨਾਂ ਮੈਨੂੰ ਜ਼ਿਆਦਾ ਟੈਕਸ ਦੇਣਾ ਪਏਗਾ, ਜ਼ਿਆਦਾ ਲਗਾਨ ਦੇਣਾ ਪਏਗਾ, ਜ਼ਮੀਨ ਚੋਂ ਫਸਲ ਉਨੀ ਜ਼ਿਆਦਾ ਦੇਣੀ ਪਏਗੀ। ਉਹਨੇ ਆਖਿਆ ਵੀ ਜੇ ਮੇਰੀ ਹਾਜ਼ਰੀ ਤੋਂ ਬਿਨਾਂ ਪਟਵਾਰੀ ਮਿਣ ਗਿਆ ਤੇ ਫਿਰ ਉਹਨੇ ਜ਼ਮੀਨ ਜ਼ਿਆਦਾ ਮਿਣ ਦੇਣੀ। ਏਦਾਂ ਉਹਦੇ ਮਨ ਦੇ ਵਿੱਚ ਵਹਿਮ ਪੈ ਗਿਆ, ਏਦਾਂ ਦੀ ਵਿਚਾਰ ਉਹਦੇ ਮਨ ਚ ਆਉਣ ਲੱਗ ਪਈ।
ਤਉ ਦੇਖ ਮਿਲ ਕਰ ਪੁਨ ਆਵੋ,
ਉਧਰ ਬਾਹਰ ਖੇਤਾਂ ਵਿਚ ਵੀ ਜਾਣਾ, ਉਧਰ ਗੁਰੂ ਜੀ ਬੁਲਾ ਰਹੇ ਨੇ, ਉਹਨੂੰ ਦੁਚਿੱਤੀ ਪੈ ਗਈ। ਕਹਿੰਦਾ ਚਲੋ ਇੰਨੇ ਨੂੰ ਜ਼ਮੀਨ ਵਾਲਾ ਤਾਂ ਆ ਰਿਹਾ, ਮੈਂ ਭੱਜ ਕੇ ਪਹਿਲਾਂ ਗੁਰੂ ਜੀ ਨੂੰ ਮਿਲਾ ਵਾ, ਵੀ ਉਹ ਜਿਹੜਾ ਪਟਵਾਰੀ ਇੰਨੇ ਨੂੰ ਦੂਜਿਆਂ ਦੀ ਜ਼ਮੀਨ ਮਿਣੇਗਾ, ਮੇਰੀ ਜ਼ਮੀਨ ਤੱਕ ਆਉਂਦੇ ਨੂੰ ਕੁਝ ਸਮਾਂ ਲੱਗ ਜਾਏਗਾ, ਤੇ ਮੈਂ ਪਹਿਲਾਂ ਜਾ ਕੇ ਗੁਰੂ ਸਾਹਿਬ ਨੂੰ ਮਿਲਾ ਵਾ।
ਊਤ ਮਿਲਨ ਕਾਰਨ ਉਤਲਾਵੋ,
ਉਹਨਾਂ ਨੂੰ ਮਿਲ ਕੇ ਉਹਨਾਂ ਤੋਂ ਮਿਲਣ ਤੋਂ ਬਾਅਦ ਫਿਰ ਮੈਂ ਪਟਵਾਰੀ ਕੋਲ ਜਾਵਾਂਗਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਤੋਂ ਬਾਅਦ ਫਿਰ ਕਾਛੂ ਕੋਲ ਜਾਵਾਂਗਾ ਜਿਹੜਾ ਜ਼ਮੀਨ ਮਿਣ ਰਿਹਾ।
ਇਮ ਵਿਚਾਰ ਕਰ ਤੂਰਨ ਆਇਓ,
ਏਦਾਂ ਦੇ ਵਿਚਾਰ ਕਰਕੇ ਉਹ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਇਆ।
ਬੈਠੇ ਗੁਰ ਕੋ ਦਰਸ਼ਨ ਪਾਇਓ,
ਉਹਨੇ ਸਤਿਗੁਰਾਂ ਦੇ ਕੋਲ ਆ ਕੇ ਨਮਸਕਾਰ ਕੀਤੀ ਤੇ ਮਹਾਰਾਜ ਜੀ ਦੇ ਕੋਲ ਬੈਠ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਜਾਣ ਪਛਾਣੇ ਬੰਧਨ ਕੀਨ,
ਉਹਨੇ ਵੇਖਿਆ ਤੇ ਪਛਾਣ ਲਿਆ ਵੀ ਇਹ ਤਾਂ ਸਤਿਗੁਰੂ ਜੀ ਨੇ, ਗੁਰੂ ਘਰ ਨਾਲ ਪਿਆਰ ਤਾਂ ਰੱਖਦਾ ਸੀ ਪਰ ਇੰਨਾ ਸ਼ਰਧਾਲੂ ਨਹੀਂ ਸੀ, ਪੂਰੀ ਸ਼ਰਧਾ ਨਹੀਂ ਸੀ ਮਨ ਦੇ ਵਿਚ। ਹੈ ਤਾਂ ਸਿੱਖੀ ਧਾਰਨ ਕੀਤੀ ਹੋਈ ਸੀ ਪਰ ਸਿੱਖੀ ਦੀ ਮਰਿਆਦਾ ਨਹੀਂ ਸੀ ਜਾਣਦਾ ਕਿ ਗੁਰੂ ਨੇ ਆਗਿਆ ਕਰਕੇ ਬੁਲਾ ਲਿਆ ਫਿਰ ਬਸ ਗੁਰੂ ਦਾ ਹੀ ਰਹਿਣਾ, ਏਦਾਂ ਭਾਵਨਾ ਏਦਾਂ ਸ਼ਰਧਾ ਨਹੀਂ ਸੀ ਮਨ ਵਿਚ। ਤੇ ਸਤਿਗੁਰਾਂ ਨੂੰ ਜਦੋਂ ਆ ਕੇ ਮਿਲਿਆ ਤੇ ਇਹਨੇ ਮਹਾਰਾਜ ਜੀ ਨੂੰ ਜਾਣਿਆ ਪਛਾਣਿਆ।
ਡੇਰਾ ਕਰਬੇ ਆਸ਼ੈ ਚੀਨ,
ਇਹਨੇ ਵੇਖਿਆ ਕਿ ਸਤਿਗੁਰੂ ਜੀ ਡੇਰਾ ਕਰਨਾ ਚਾਹੁੰਦੇ ਨੇ, ਮਹਾਰਾਜ ਜੀ ਨਿਵਾਸ ਕਰਨਾ ਚਾਹੁੰਦੇ ਹਨ।
ਹੱਥ ਜੋੜ ਕਰ ਬਾਕੀ ਉਚਾਰੇ,
ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਚਲੀਏ ਸਤਿਗੁਰ ਸਦਨ ਹਮਾਰੇ,
ਮਹਾਰਾਜ ਜੀ ਚਲੋ ਮੇਰੇ ਘਰ ਚਲੋ, ਤੁਸੀਂ ਉਤਾਰਾ ਕਰਨਾ ਨਿਵਾਸ ਕਰਨਾ ਡੇਰਾ ਕਰਨਾ ਤੇ ਚਲੋ ਮਹਾਰਾਜ ਜੀ ਮੇਰੇ ਘਰ ਚੱਲ ਕੇ ਉਤਾਰਾ ਕਰੋ।
ਸੇਵਰ ਕਰੋ ਨੀਕੇ ਸੁਖ ਪਾਓ,
ਮਹਾਰਾਜ ਡੇਰਾ ਕਰੋ ਤੇ ਨਿਵਾਸ ਕਰਕੇ ਸੁਖ ਪ੍ਰਾਪਤ ਕਰੋ।
ਸ਼ੀਘਰ ਚਲੋ ਨਾਨ ਬਿਲ ਮਾਵੋ,
ਮਹਾਰਾਜ ਛੇਤੀ ਚਲੋ ਦੇਰੀ ਨਾ ਲਾਓ, ਮੇਰੇ ਕੋਲ ਟਾਈਮ ਥੋੜਾ। ਕਹਿੰਦਾ ਮਹਾਰਾਜ ਛੇਤੀ ਚਲੋ ਮੇਰੇ ਨਾਲ ਘਰ ਚਲੋ, ਘਰ ਚੱਲ ਕੇ ਡੇਰਾ ਕਰੋ, ਮੇਰੇ ਕੋਲ ਸਮਾਂ ਥੋੜਾ ਹੈ।
ਆਇਓ ਕੂਤ ਕਰਨ ਕਛ ਇਹਾ,
ਮਹਾਰਾਜ ਜੀ ਇੱਕ ਕੂਤ ਆਇਆ ਹੋਇਆ ਯਾਨੀ ਕਿ ਪਟਵਾਰੀ ਆਇਆ ਹੋਇਆ, ਉਹਦੇ ਨਾਲ ਕਾਛੂ ਹੈ ਕੂਤ ਹੈ, ਉਹ ਮਿਣਤੀ ਕਰ ਰਹੇ ਨੇ ਬਾਹਰ ਖੇਤਾਂ ਦੀ, ਫਸਲ ਖੜੀ ਹੋਈ, ਖੜੀ ਫਸਲ ਦੀ ਮਿਣਤੀ ਕਰਦੇ ਨੇ ਵੀ ਕਿੰਨੀ ਫਸਲ ਹੈ, ਉਹਦੇ ਵਿੱਚੋਂ ਕਿੰਨਾ ਹਿੱਸਾ ਸਰਕਾਰ ਦਾ ਬਣਦਾ ਉਹ ਦੇਣਾ। ਮਹਾਰਾਜ ਏਦਾਂ ਪਟਵਾਰੀ ਆਇਆ ਹੋਇਆ ਬਾਹਰ, ਉਹ ਫਸਲ ਦੀ ਮਿਣਤੀ ਕਰ ਰਹੇ ਨੇ, ਖੇਤ ਦੀ ਮਿਣਤੀ ਕਰ ਰਹੇ ਨੇ ਤੇ ਮੈਂ ਉਹਦੇ ਕੋਲ ਜਾਣਾ, ਇਸ ਕਰਕੇ ਮਹਾਰਾਜ ਜੀ ਛੇਤੀ ਮੇਰੇ ਨਾਲ ਘਰ ਚੱਲੋ ਤਾਂ ਜੋ ਤੁਹਾਡਾ ਡੇਰਾ ਕਰਾ ਕੇ ਮੈਂ ਛੇਤੀ ਪਟਵਾਰੀ ਨੂੰ ਮਿਲ ਸਕਾਂ।
ਮੈਂ ਜਾਵੋ ਨਿਜ ਖੇਤੀ ਜਹਾਂ,
ਮਹਾਰਾਜ ਜਿੱਥੇ ਮੇਰੀ ਖੇਤੀ ਹੈ ਫਸਲ ਹੈ ਮੈਂ ਉੱਥੇ ਚੱਲ ਕੇ ਜਾਣਾ ਹੈ।
ਸੁਣ ਸ਼੍ਰੀ ਤੇਗ ਬਹਾਦਰ ਪਾਖਾ,
ਜਦੋਂ ਮਹਾਰਾਜ ਜੀ ਨੇ ਇਹਦੀ ਬੇਨਤੀ ਸੁਣੀ, ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ,
ਤੈ ਪਹੁੰਚਣ ਕੀ ਕਰੋ ਨਾ,
ਮਹਾਰਾਜ ਜੀ ਕਹਿਣ ਲੱਗੇ ਭਾਈ ਸੱਜਣਾ ਤੂੰ ਉੱਥੇ ਜਾਣ ਦੀ ਕਾਂਖਾ ਨਾ ਕਰ, ਜਿੱਥੇ ਤੇਰੀ ਖੇਤ ਦੀ ਮਿਣਤੀ ਹੋਣੀ ਹੈ ਤੈਨੂੰ ਉੱਥੇ ਜਾਣ ਦੀ ਲੋੜ ਨੀ, ਨਾ ਹੀ ਉੱਥੇ ਜਾਣ ਦੀ ਇੱਛਾ ਕਰ।
ਤੋਹੇ ਖੇਤ ਰੱਖੇ ਅੱਤ ਕਰ ਤਾਰ, ਬਚੇ ਅੰਨ ਸਾਰੇ ਆਨ ਸੁਧਾਰ।
ਮਹਾਰਾਜ ਜੀ ਕਹਿੰਦੇ ਤੈਨੂੰ ਜਾਣ ਦੀ ਨੀ ਲੋੜ ਉੱਥੇ, ਜੇ ਪਟਵਾਰੀ ਆਇਆ ਆਪੇ ਬਾਹਰੋਂ ਮਿਣਤੀ ਕਰਕੇ ਤੁਰ ਜੇਗਾ, ਤੈਨੂੰ ਜਾਣ ਦੀ ਲੋੜ ਨਹੀਂ, ਜਿਹੜੀ ਤੇਰੀ ਫਸਲ ਹੈ ਖੇਤ ਖੇਤਾਂ ਦੇ ਵਿੱਚ ਤੇਰੇ ਉਸ ਅੰਨ ਦਾ ਰਾਖਾ ਕਰਤਾਰ ਹੈ, ਤੂੰ ਸਿਰਫ ਸਾਡੀ ਸੇਵਾ ਕਰ, ਡੇਰਾ ਕਰਵਾ ਸਾਡੀਆਂ ਸਾਰੀਆਂ ਸੰਗਤਾਂ ਦਾ, ਇੱਥੇ ਹੀ ਰਹਿ, ਤੈਨੂੰ ਬਾਹਰ ਜਾਣ ਦੀ ਖੇਤਾਂ ਚ ਲੋੜ ਹੀ ਕੋਈ ਨੀ, ਤੇਰੇ ਖੇਤਾਂ ਦਾ ਕਰਤਾਰ ਰੱਖ ਹੈ, ਕਰਤਾਰ ਤੇਰੀ ਰੱਖਿਆ ਕਰੇਗਾ।
ਅਬ ਤੂੰ ਸਿਵਰ ਕਰਾਏ ਹਮਾਰੋ,
ਹੁਣ ਤੂੰ ਸਾਡਾ ਡੇਰਾ ਕਰਵਾ, ਸਾਡੀ ਸਾਰੀ ਸੰਗਤ ਦਾ ਡੇਰਾ ਕਰਵਾ,
ਰਹੋ ਸੇਵਾ ਮੈਂ ਸਮਾਂ ਨਟਾਰੋ।
ਇਹ ਸਮਾਂ ਬਾਰ ਬਾਰ ਨੀ ਮਿਲਦਾ ਸੇਵਾ ਦਾ, ਪਟਵਾਰੀ ਤਾਂ ਆਇਆ ਹੋਇਆ ਉਹਨੇ ਤਾਂ ਖੇਤ ਮਿਣ ਕੇ ਚਲੇ ਹੀ ਜਾਣਾ, ਤੇ ਤੂੰ ਉੱਥੇ ਕੀ ਕਰੇਗਾ, ਇਸ ਕਰਕੇ ਉੱਥੇ ਨਾ ਜਾ, ਉੱਥੇ ਤਾਂ ਕਰਤਾਰ ਆਪੇ ਤੇਰੀ ਫਸਲ ਦੀ ਰਾਖੀ ਕਰੇਗਾ। ਮਹਾਰਾਜ ਜੀ ਦੀ ਇਹ ਵੀ ਇੱਕ ਪਰਖ ਸੀ, ਕਿਸੇ ਨੂੰ ਮਹਾਰਾਜ ਜੀ ਕਸਵੱਟੀ ਲਾ ਰਹੇ ਸੀ ਵੀ ਜੇ ਸੇਵਾ ਕਰ ਲੈਂਦਾ ਤੇ ਉਹ ਸਾਰੇ ਖੇਤ ਦਾ ਟੈਕਸ ਹੀ ਨਹੀਂ ਸੀ ਲੱਗਣਾ, ਸਾਰਾ ਖੇਤ ਹੀ ਬਚ ਜਾਣਾ ਸੀ ਇਹਦਾ। ਮਹਾਰਾਜ ਜੀ ਨੇ ਇਸ ਕਰਕੇ ਇਹਨੂੰ ਇਹ ਬਚਨ ਕਹੇ ਨੇ ਵੀ ਤੈਨੂੰ ਜਾਣ ਦੀ ਲੋੜ ਨਹੀਂ, ਤੂੰ ਇੱਥੇ ਸਾਡਾ ਡੇਰਾ ਕਰਾ, ਸਾਡਾ ਸਿਵਰ ਕਰਾ।
ਪਾਵੇਂ ਬਰਕਤ ਗੁਰੂ ਕਨੇਰੀ, ਜੇ ਕਰ ਰਹੇ ਬੁੱਧ ਥਿਤ ਤੇਰੀ।
ਮਹਾਰਾਜ ਜੀ ਕਹਿੰਦੇ ਜੇ ਤੇਰੀ ਬੁੱਧੀ ਚ ਨਿਸ਼ਚਾ ਰਿਹਾ ਨਾ, ਤੇਰੇ ਮਨ ਵਿਚ ਸ਼ਰਧਾ ਰਹੀ ਗੁਰੂ ਘਰ ਪ੍ਰਤੀ, ਤੇ ਸ਼ਰਧਾ ਭਾਵਨਾ ਦੇ ਨਾਲ ਤੂੰ ਸਾਰੀ ਸੰਗਤ ਦਾ ਡੇਰਾ ਕਰਵਾਏ ਤੇ ਸੇਵਾ ਕਰੇ, ਤੇ ਤੇਰੀ ਫਸਲ ਵਿਚ ਗੁਰੂ ਨਾਨਕ ਬਰਕਤ ਪਾਵੇਗਾ। ਮਹਾਰਾਜ ਗੁਰੂ ਨਾਨਕ ਸਾਹਿਬ ਤੇਰੇ ਖੇਤਾਂ ਵਿਚ ਫਸਲਾਂ ਵਿਚ ਬਰਕਤਾਂ ਪਾਉਣਗੇ।
ਸੁਣ ਰਾਹਕ ਕਰ ਜੋਰ ਬਖਾਨਾ,
ਸੁਣ ਕੇ ਰਾਹਕ ਨੇ ਜ਼ਿਮੀਦਾਰ ਨੇ ਹੱਥ ਜੋੜੇ, ਤੇ ਹੱਥ ਜੋੜ ਕੇ ਕਹਿਣ ਲੱਗਾ
ਆਪ ਕਰੋ ਵਿਸਰਾਮ ਸਥਾਨਾ।
ਕਹਿਣ ਲੱਗਾ ਮਹਾਰਾਜ ਜੀ ਤੁਸੀਂ ਵਿਸ਼ਰਾਮ ਕਰੋ, ਤੁਸੀਂ ਘਰ ਚੱਲੋ, ਮੈਂ ਤੁਹਾਨੂੰ ਘਰ ਲੈ ਕੇ ਚੱਲਣਾ, ਤੁਸੀਂ ਇੰਨੇ ਨੂੰ ਡੇਰਾ ਕਰਾਓ, ਵਿਸ਼ਰਾਮ ਕਰੋ।
ਤ੍ਰਿਖੀ ਕਿਦਾਰਨ ਵਿਖੇ ਕਨੇਰੀ,
ਮਹਾਰਾਜ ਬਾਹਰ ਮੇਰੀ ਬਹੁਤ ਫਸਲ ਖੜੀ ਹੈ, ਮੇਰੀ ਬੜੀ ਭਾਰੀ ਮਿਹਨਤ ਹੈ, ਤੇ ਮੈਂ ਆਪਣੀ ਮਿਹਨਤ ਕਰਕੇ ਫਸਲ ਬੀਜੀ, ਬੜੀ ਫਸਲ ਮੇਰੀ ਬਾਹਰ ਖੇਤਾਂ ਚ ਖੜੀ ਹੈ।
ਫਸਟ ਮਾਸ ਕੀ ਮਿਹਨਤ ਮੇਰੀ,
ਮਹਾਰਾਜ ਮੇਰੀ 6 ਮਹੀਨਿਆਂ ਦੀ ਮਿਹਨਤ ਹੈ ਜਿਹੜੀ ਫਸਲ ਬਾਹਰ ਖੜੀ, ਮੈਨੂੰ 6 ਮਹੀਨੇ ਹੋ ਗਏ ਨੇ ਉਸ ਫਸਲ ਦੀ ਸੇਵਾ ਕਰਦਿਆਂ, ਬੜੀ ਭਾਰੀ ਮਿਹਨਤ ਕਰਕੇ ਮੈਂ ਉਹ ਫਸਲ ਬੀਜੀ ਹੈ, ਮੇਰੀ 6 ਮਹੀਨਿਆਂ ਦੀ ਮਿਹਨਤ ਹੈ।
ਜੇਕਰ ਮੈਂ ਨਾ ਜਾਉ ਇਸ ਕਾਲਾ,
ਮਹਾਰਾਜ ਜੇ ਮੈਂ ਇਸ ਸਮੇਂ ਉੱਥੇ ਨਾ ਗਿਆ ਬਾਹਰ ਖੇਤਾਂ ਵਿਚ ਪਟਵਾਰੀ ਖੇਤ ਮਿਲ ਰਿਹਾ, ਤੇ ਜੇ ਮੈਂ ਨਾ ਬਾਹਰ ਗਿਆ,
ਪੂਤ ਤਰੇ ਕਣ ਅੰਨ ਵਿਸਾਲਾ,
ਤੇ ਮਹਾਰਾਜ ਜੀ ਮੇਰੇ ਅੰਨ ਦਾ ਕਣ ਬਹੁਤਾ ਲਾ ਦੇਵੇਗਾ। ਉਹਨੇ ਕਹਿਣਾ ਫਸਲ ਬੜੀ ਵਧੀਆ, ਤੇ ਫਸਲ ਇੰਨੇ ਖੇਤਾਂ ਵਿਚ ਬੀਜੀ ਹੋਈ ਹੈ, ਇੰਨੇ ਵਿਘਿਆਂ ਵਿਚ ਬੀਜੀ ਹੋਈ ਹੈ, ਉਹਨੇ ਮਹਾਰਾਜ ਮੇਰੇ ਤੇ ਟੈਕਸ ਜ਼ਿਆਦਾ ਲਾ ਦੇਣਾ, ਮੈਨੂੰ ਫਸਲ ਦੇ ਵਿਚੋਂ ਜ਼ਿਆਦਾ ਹਿੱਸਾ ਦੇਣਾ ਪੈ ਜਾਣਾ।
ਬੇਨਤੀ ਕਰੋ ਅਗਰ ਵਡੇਰੀ,
ਮਹਾਰਾਜ ਜਦੋਂ ਬੇਨਤੀ ਕਰੇਗਾ ਪਟਵਾਰੀ ਤੇ ਮੈਂ ਉਹਨੂੰ ਬੇਨਤੀ ਕਰ ਦਿਆਂਗਾ, ਥੋੜਾ ਬਹੁਤ ਉਹਨੂੰ ਲਾਲਚ ਦੇ ਦਿਆਂਗਾ, ਨਾਲੇ ਕਹਾਂਗਾ ਭਾਈ ਤੇਰਾ ਵੀ ਕੋਈ ਗੱਲ ਨੀ, ਖਿਆਲ ਰੱਖਾਂਗਾ, ਪਰ ਤੂੰ ਅੱਗੇ ਮੇਰਾ ਟੈਕਸ ਘਟਾ ਦੇ, ਮੈਨੂੰ ਵਿਚੋਂ ਜਿਹੜਾ ਮਸੂਲ ਦੇਣਾ ਪੈਣਾ ਫਸਲ ਚੋਂ ਅੱਧ ਦੇਣਾ ਪੈਣਾ ਉਹ ਨਾ ਦੇਣਾ ਪਵੇ। ਮਹਾਰਾਜ ਮੈਂ ਪਟਵਾਰੀ ਨੂੰ ਮਿੰਨਤ ਤਰਲਾ ਕਰ ਲਵਾਂਗਾ ਜਾ ਕੇ, ਜੇ ਕੋਲ ਹੋਵਾਂਗਾ ਤਾਂ ਕਰਾਂਗਾ, ਜੇ ਹੋਵਾਂਗਾ ਹੀ ਨਾ ਤੂੰ ਉਹਨੇ ਤੇ ਆਪਣੀ ਮਰਜ਼ੀ ਨਾਲ ਹੀ ਲਿਖ ਕੇ ਲੈ ਜਾਣਾ ਵੀ ਇੰਨਾ ਮਸੂਲ ਦੇਣਾ ਪੈਣਾ, ਫਿਰ ਉਹਨਾਂ ਦੇਣਾ ਵੀ ਪਏਗਾ। ਹੁਣ ਤਾਂ ਮੌਕੇ ਤੇ ਜਾ ਕੇ ਮੈਂ ਬੇਨਤੀ ਕਰ ਲਾਂਗਾ ਪਟਵਾਰੀ ਨੂੰ ਮਿੰਨਤ ਤਰਲਾ ਕਰਕੇ ਘੱਟ ਖੇਤਾਂ ਦੀ ਮਿਣਤੀ ਕਰਾ ਲਵਾਂਗਾ।
ਲਿਓ ਛੁਟਾਏ ਅੰਨ ਇਸ ਬੇਰੀ,
ਬੇਨਤੀ ਕਰਕੇ ਮੈਂ ਉਹਦੇ ਕੋਲੋਂ ਆਪਣੀ ਫਸਲ ਛੁਡਾ ਲਵਾਂਗਾ ਕਿ ਭਾਈ ਇਹ ਫਸਲ ਤੂੰ ਲੇਖੇ ਚ ਨਾ ਪਾਈ, ਇਹ ਗਿਣਤੀ ਚ ਨਾ ਪਾਈ।
ਖਸ਼ਟ ਮਾਸ ਲੋ ਖਾਏ ਕੁਟੰਬ,
ਰਾਜ ਇੰਨੀ ਫਸਲ ਜਿਹੜੀ ਮੈਂ ਬੀਤੀ ਹੈ ਬੀਜੀ ਹੈ ਇਹ 6 ਮਹੀਨਿਆਂ ਤੱਕ ਫਿਰ ਮੇਰੇ ਟੱਬਰ ਨੇ ਖਾਣੀ ਹੈ, 6 ਮਹੀਨਿਆਂ ਤੱਕ ਮੇਰੇ ਪਰਿਵਾਰ ਦੇ ਵਿੱਚ ਅੰਨ ਚੱਲਣਾ ਹੈ।
ਜਿਵੇਂ ਸਭ ਹਮ ਕਿਸੇ ਅਲੰਬ,
ਕਿਸੇ ਫਸਲ ਦੇ ਆਸਰੇ ਤਾਂ ਅਸੀਂ ਜੀਵਦੇ, ਇਹਦਾ ਹੀ ਸਾਨੂੰ ਆਸਰਾ ਹੈ। ਕਿਸਾਨ ਨੂੰ ਜ਼ਿਮੀਦਾਰ ਨੂੰ ਤਾਂ ਆਪਣੀ ਫਸਲ ਦਾ ਹੀ ਆਸਰਾ ਹੁੰਦਾ ਹੈ।
ਇੱਕ ਜਾਮ ਕੋ ਕਾਮ ਅਹੇ ਸੋ,
ਮਹਾਰਾਜ ਇਹ ਕੋਈ ਜ਼ਿਆਦਾ ਲੰਮਾ ਕੰਮ ਨਹੀਂ, ਤੁਸੀਂ ਇੰਨੇ ਨੂੰ ਡੇਰਾ ਕਰੋ, ਮੇਰਾ ਇੱਕ ਪੈਰ ਦਾ ਕੰਮ ਹੈ। ਯਾਨੀ ਕਿ 3 ਘੰਟੇ ਹੀ ਲੱਗਣਗੇ ਉੱਥੇ ਖੇਤ ਮਿਣਦਿਆਂ। ਜਰੀਬ ਚੱਲਦੀ ਹੈ, ਜਦੋਂ ਪਟਵਾਰੀ ਜਰੀਬ ਚਲਾਉਂਦਾ ਫਿਰ ਉਹ ਮਿਣਦਾ ਚੱਲਿਆ ਜਾਂਦਾ। ਤੇ ਮਹਾਰਾਜ ਜੀ ਕੋਈ ਜ਼ਿਆਦਾ ਲੰਮਾ ਕੰਮ ਨਹੀਂ, ਇੱਕ ਪੈਰ ਦਾ ਹੀ ਕੰਮ ਹੈ, ਇੱਕ ਪੈਰ ਵਿੱਚ ਸਾਰਾ ਖੇਤ ਮਿਣਿਆ ਜਾਏਗਾ।
ਕਿਮ ਨਾ ਜਾਉ ਘਰ ਅੰਨ ਰਹੇ ਸੋ,
ਮਹਾਰਾਜ ਜੀ ਮੈਂ ਨਾ ਗਿਆ ਤੇ ਮੇਰੇ ਘਰ ਦੇ ਵਿੱਚ ਅੰਨ ਕਿਵੇਂ ਰਹੇਗਾ, ਫਸਲ ਮੇਰੇ ਘਰ ਵਿੱਚ ਕਿਵੇਂ ਆਵੇਗੀ।
ਸੁਣ ਸਤ ਗੁਰ ਕਿਸ ਜਾਣਿਓ ਮੂੜਾ,
ਸੁਣ ਕੇ ਮਹਾਰਾਜ ਜੀ ਨੇ ਵੇਖਿਆ ਵੀ ਇਹ ਮੂਰਖ ਹੈ, ਅਸੀਂ ਇਹਦੇ ਸਾਰੇ ਖੇਤ ਬਚਾ ਰਹੇ ਹਾਂ, ਵੀ ਇਹਨੂੰ ਅੰਨ ਦਾ ਵਿੱਚੋਂ ਟੈਕਸ ਦੇਣਾ ਹੀ ਨਾ ਪਵੇ। ਇਹ ਕਹਿੰਦਾ ਮੈਂ ਜਾ ਕੇ ਬੇਨਤੀ ਕਰਕੇ ਥੋੜਾ ਬਹੁਤਾ ਟੈਕਸ ਦੇ ਦਿਆਂਗਾ, ਬਾਕੀ ਬਚਾ ਲਵਾਂਗਾ, ਵਿੱਚੋਂ ਥੋੜੀ ਫਸਲ ਦੇ ਦਿਆਂਗਾ, ਬਾਕੀ ਰੱਖ ਲਵਾਂਗਾ ਮਿੰਨਤ ਤਰਲਾ ਕਰਕੇ। ਮਹਾਰਾਜ ਜੀ ਨੇ ਵੇਖਿਆ ਵੀ ਮੂਰਖ ਹੈ। ਤੋ ਮੂਰਖ ਨੂੰ ਜਦੋਂ ਤੱਕ ਕਰਾਮਾਤ ਨਾ ਵਿਖਾਓ, ਚਮਤਕਾਰ ਨਾ ਵਿਖਾਓ, ਉਦੋਂ ਤੱਕ ਮੂਰਖ ਸਮਝਦਾ ਨਹੀਂ, ਉਦੋਂ ਤੱਕ ਉਹਨੂੰ ਸੋਝ ਹੀ ਨਹੀਂ ਆਉਂਦੀ। ਅਤ ਮੂੜ ਚਿੱਤ ਵਿਸ਼ਵਾਸ ਨੂੰ ਮਹਾਰਾਜ ਜੀ ਨੇ ਸ਼ਰਧਾ ਦੇ ਘਰ ਦੇ ਵਿੱਚ, ਵਿਸ਼ਵਾਸ ਦੇ ਘਰ ਵਿੱਚ ਲੈ ਕੇ ਆਉਣਾ ਸੀ, ਇਸ ਕਰਕੇ ਮਹਾਰਾਜ ਜੀ ਹੁਣ ਇਹਨੂੰ ਕਲਾ ਵਿਖਾਉਣ ਲੱਗੇ ਨੇ, ਇਹਨੂੰ ਮਹਾਰਾਜ ਦੀ ਸ਼ਕਤੀ ਵਿਖਾਉਣ ਲੱਗੇ ਨੇ।
ਨੈ ਸਮਝਤ ਮਨ ਆਸ਼ੇ ਗੂੜਾ,
ਮਹਾਰਾਜ ਜੀ ਦੇ ਹਿਰਦੇ ਦਾ ਜਿਹੜਾ ਗੂੜ ਆਸ਼ਾ ਉਹਨੂੰ ਸਮਝ ਨਹੀਂ ਸਕਿਆ ਇਹ ਮੂਰਖ। ਮਹਾਰਾਜ ਜੀ ਦਾ ਜਿਹੜਾ ਗੂੜ ਆਸ਼ਾ ਸੀ, ਗੂੜ ਸਿਧਾਂਤ ਸੀ, ਉਹਨੂੰ ਇਹ ਨਹੀਂ ਸਮਝ ਸਕਿਆ।
ਕਉ ਕਿਰਪਾ ਕਰ ਪੁਨੇ ਬਖਾਨਾ,
ਫੇਰ ਵੀ ਕਿਰਪਾ ਕਰਕੇ ਸਤਿਗੁਰੂ ਜੀ ਮਹਾਰਾਜ ਜੀ ਬੋਲੇ,
ਜੇ ਨਾ ਹਟੇ ਨਿਸ਼ਚੇ ਤੈ ਜਾਣਾ।
ਮਹਾਰਾਜ ਜੀ ਨੇ ਕਿਹਾ ਭਾਈ ਚੰਗਾ, ਜੇ ਤੂੰ ਨਹੀਂ ਹਟਦਾ, ਬਾਹਰ ਜਾਣਾ ਹੀ ਜਾਣਾ, ਖੇਤਾਂ ਵਿੱਚ ਤੂੰ ਜਾਣਾ ਹੀ ਚਾਹੁੰਦਾ ਹੈ,
ਤੀਰ ਕਿਦਾਰ ਖਰੇ ਹੋਏ ਰਹੀ ਹੈ,
ਉੱਥੇ ਜਾਣਾ ਹੀ ਜਾਣਾ, ਤੇ ਫਿਰ ਏਦਾਂ ਕਰੀ ਆਪਣੇ ਖੇਤਾਂ ਦੇ ਕਿਨਾਰੇ ਤੇ ਜਾ ਕੇ ਖਲੋ ਜੀ, ਜਿੱਥੇ ਤੇਰੇ ਖੇਤ ਨੇ ਉੱਥੇ ਕੰਢੇ ਤੇ ਜਾ ਕੇ ਖਲੋ ਜਾਈ।
ਬਿਨੇ ਆਦ ਕੁਛ ਬਾਤ ਨਾ ਕਹੀ ਹੈ,
ਇਹਨੂੰ ਪਟਵਾਰੀ ਨੂੰ ਅੱਗੇ ਮਿੰਨਤ ਤਰਲਾ ਕਰਨ ਦੀ ਲੋੜ ਕੋਈ ਨੀ, ਉਹਦੇ ਅੱਗੇ ਕੋਈ ਬੇਨਤੀ ਕਰਨ ਦੀ ਜਾਂ ਮਿੰਨਤ ਤਰਲਾ ਕਰਨ ਦੀ ਕੋਈ ਲੋੜ ਨੀ, ਬਸ ਤੂੰ ਜਾ ਕੇ ਖਲੋ ਜੀ, ਵਾਹਿਗੁਰੂ ਵਾਹਿਗੁਰੂ ਕਰੀ ਜਾਵੀ, ਉੱਥੇ ਖਲੋਤਾ, ਤੈਨੂੰ ਮਿੰਨਤ ਤਰਲਾ ਕਰਨ ਦੀ ਅੱਗੇ ਕਿਸੇ ਦੇ ਲੋੜ ਨਹੀਂ।
ਹੋਵੇ ਸਤਿਗੁਰ ਤੋਏ ਸਹਾਏ,
ਗੁਰੂ ਤੇਰੀ ਸਹਾਇਤਾ ਕਰੇਗਾ, ਜਿਹਦਾ ਆਸਰਾ ਰੱਖੇਗਾ ਨਾ ਮਨ ਚ, ਗੁਰੂ ਤੇਰੀ ਸਹਾਇਤਾ ਕਰੇਗਾ, ਤੇਰੀ ਮਦਦ ਕਰੇਗਾ।
ਸੁਣ ਕਣ ਖੇਤ ਆਓ ਸਹਿ ਸਾਏ,
ਉੱਥੇ ਸੁਣ ਕੇ ਨਾ ਆਪਣੇ ਖੇਤ ਦਾ ਕਣ ਵੀ ਤੈਨੂੰ ਕਿੰਨਾ ਕਣ ਦੇਣਾ ਪੈਣਾ। ਉਦੋਂ ਫਸਲਾਂ ਬੀਜੀਆਂ ਜਾਂਦੀਆਂ ਸੀ, ਰਾਜੇ ਵਿੱਚੋਂ ਅੱਧ ਨਾਲੋਂ ਵੀ ਜ਼ਿਆਦਾ ਹਿੱਸਾ ਬਣਾ ਲੈਂਦੇ ਸੀ, ਜੇ ਕਿਸੇ ਨੇ 1 ਏਕੜ ਫਸਲ ਬੀਜੀ ਤੇ ਅੱਧੀ ਰਾਜੇ ਨੇ ਲੈ ਲੈਣੀ, ਏਦਾਂ ਦੇ ਲਾਲਚੀ ਲੋਭੀ ਸਨ। ਤੇ ਕਹਿਣ ਲੱਗੇ ਵੀ ਜਿੰਨਾ ਕੁ ਤੂੰ ਕਣ ਦੇਣਾ ਕਿ ਫਸਲ ਵਿੱਚੋਂ ਹਿੱਸਾ ਦੇਣਾ ਤੇਰਾ ਕਰਨਗੇ ਨਾ, ਪਟਵਾਰੀ ਮਿਣਤੀ ਕਰੇਗਾ, ਕਾਛੂ ਮਿਣਤੀ ਕਰੇਗਾ, ਤੇ ਤੂੰ ਸੁਣ ਕੇ ਫਿਰ ਛੇਤੀ ਨਾਲ ਵਾਪਸ ਆ ਜਾਈ।
ਮਾਨਿਓ ਬੈਨ ਪਿਆਨੋ ਕੀਨਾ,
ਇਸੇ ਸਤਿਗੁਰਾਂ ਦਾ ਬਚਨ ਮੰਨਿਆ ਤੇ ਚਲਾ ਗਿਆ। ਮਹਾਰਾਜ ਜੀ ਨੂੰ ਕਿਹਾ ਜੇ ਤੁਸੀਂ ਘਰ ਚੱਲੋ, ਘਰ ਚੱਲ ਕੇ ਡੇਰਾ ਕਰੋ, ਤੇ ਮੈਂ ਬਾਹਰ ਖੇਤਾਂ ਚ ਜਾ ਕੇ ਆਉਂਦਾ ਹਾਂ।
ਜਹਾਂ ਕੂਤ ਕੋ ਵਿਚਰਤ ਚੀਨਾ,
ਜਿੱਥੇ ਉਹ ਕੂਤ ਫਿਰਦਾ ਸੀ, ਮਿਣਤੀ ਕਰ ਰਿਹਾ ਸੀ ਖੇਤਾਂ ਦੇ ਵਿੱਚ,
ਸਿੱਖ ਕੇਦਾਰ ਢਿੱਗ ਪਹੁੰਚੇ ਆਏ,
ਉਹ ਹੋਰ ਵੀ ਲੋਕਾਂ ਦੀਆਂ ਫਸਲਾਂ ਮਿਣ ਰਿਹਾ ਸੀ, ਖੇਤ ਮਿਣ ਰਿਹਾ ਸੀ, ਤੇ ਮਿਣਦਾ ਮਿਣਦਾ ਉਹ ਸਿੱਖ ਦੇ ਖੇਤ ਤੱਕ ਵੀ ਪਹੁੰਚ ਗਿਆ। ਜਿਹੜਾ ਇਹ ਸਿੱਖ ਸੀ ਜਿਹਦੇ ਘਰ ਸਾਹਿਬ ਨੇ ਡੇਰਾ ਕੀਤਾ, ਇਸ ਸਿੱਖ ਦੇ ਖੇਤ ਤੱਕ ਵੀ ਉਹ ਮਿਣਤੀ ਕਰਦੇ ਆ ਪਟਵਾਰੀ ਤੇ ਕਾਛੂ ਜਿਹੜਾ ਸੀ ਉਹ ਆ ਪਹੁੰਚਿਆ
ਛਿਤ ਕੋ ਮਿਨਤ ਸੋਹਿਤ ਉਤ ਜਾਏ
ਉਹ ਜ਼ਮੀਨ ਨੂੰ ਮਿਣਦਿਆਂ ਇਧਰ ਉਧਰ ਚਲੇ ਜਾ ਰਹੇ ਨੇ ਸੱਜੇ ਪਾਸੇ ਜਰੀਬ ਮਾਰਦੇ ਖੱਬੇ ਪਾਸੇ ਮਾਰਦੇ ਨੇ
ਦੋ ਸਹਿ ਬੀਗੇ ਖੇਤ ਵਿਸਾਲਾ
ਇਹ ਜਿਹੜਾ ਜ਼ਿਮੀਦਾਰ ਸੀ ਇਹਦੇ ਜਿਹੜੇ ਖੇਤ ਸੀ ਉਹ ਸੀ 200 ਵਿਘੇ 200 ਵਿਘੇ ਦੀ ਜ਼ਮੀਨ ਸੀ 200 ਵਿਘਿਆਂ ਦਾ ਇਹਦਾ ਖੇਤ ਸੀ
ਸੋ ਜਾਣਿਓ ਮਿਨ ਕਰ ਤਿਸ ਕਾਲਾ
ਹੁਣ ਫਸਲ ਇਹਦੀ 200 ਵਿਘਿਆਂ ਦੀ ਸੀ ਹੁਣ 200 ਵਿਘਿਆਂ ਚੋ 100 ਵਿਘੇ ਦੀ ਫਸਲ ਜਿਹੜੀ ਸੀ ਉਹ ਇਹਨੂੰ ਦੇਣੀ ਪੈਣੀ ਸੀ ਅੱਧ ਦੇਣਾ ਪੈਣਾ ਸੀ ਪਰ ਉੱਥੇ ਮਹਾਰਾਜ ਜੀ ਦੀ ਕਲਾ ਵਰਤ ਕੇ ਸਤਿਗੁਰਾਂ ਕਹਿ ਰਿਹਾ ਵੀ ਤੂੰ ਖਲੋਤਾ ਰਹੀ ਗੁਰੂ ਗੁਰੂ ਜਪੀ ਜਾਈ ਤੇ ਤੈਨੂੰ ਕਿਸੇ ਨੂੰ ਮਿੰਨਤ ਤਰਲਾ ਕਰਨ ਦੀ ਵੀ ਨੀ ਲੋੜ ਕਹਿੰਦੇ ਜਿਹੜੇ ਉਹ 200 ਵਿਘੇ ਖੇਤ ਸੀ ਜਦੋਂ ਪਟਵਾਰੀ ਦੇ ਮਿਣੇ ਤੇ 100 ਵਿਘਾ ਹੀ ਮਿਣਿਆ ਗਿਆ 200 ਆਇਆ ਹੀ ਨਹੀਂ ਗਿਣਤੀ ਚ ਜਦੋਂ ਮਿਣਤੀ ਕੀਤੀ ਪਟਵਾਰੀ ਨੇ ਕਹਿੰਦੇ ਉਹ 100 ਵਿਘਾ ਹੀ ਗਿਣਿਆ ਗਿਆ
ਲਿਖਣ ਲੱਗੇ ਤਬ ਜਾਟ ਸ਼ਰੀਕਾ
ਜਦੋਂ ਕਾਛੂ ਪਟਵਾਰੀ ਲਿਖਣ ਲੱਗਾ ਵੀ ਇਹ ਬੰਦੇ ਦੀ ਇੰਨੀ ਜ਼ਮੀਨ 100 ਵਿਘਾ ਜ਼ਮੀਨ ਹੈ ਉਹ ਲਿਖਣ ਲੱਗਾ 100 ਵਿਘਾ ਜਦੋਂ ਕਾਗਜ਼ ਤੇ ਜਿਹੜੇ ਇਹਦੇ ਸ਼ਰੀਕ ਸੀ ਇਹਦੇ ਨਾਲ ਈਰਖਾ ਰੱਖਦੇ ਸੀ ਉਹਨਾਂ ਨੂੰ ਤਾਂ ਪਤਾ ਸੀ ਵੀ ਇਹਦੇ 200 ਵਿਘੇ ਨੇ ਜਦੋਂ ਪਟਵਾਰੀ 100 ਵਿਘੇ ਲਿਖਣ ਲੱਗਾ ਤੇ ਉਹਨਾਂ ਨੇ ਕੋਲੋ ਰੋਲਾ ਪਾ ਦਿੱਤਾ
ਬੋਲਿਓ ਇਹ ਨਾ ਮਿਨੀ ਛਿਤ ਠੀਕਾ
ਕਹਿੰਦੇ ਪਟਵਾਰੀ ਸਾਹਿਬ ਇਹ ਜ਼ਮੀਨ ਸਹੀ ਨਹੀਂ ਮਿਣੀ ਗਈ ਇਹਦੀ ਫਸਲ ਜਿਹੜੀ ਜ਼ਿਆਦਾ ਹੈ ਇਹਦੀ ਜ਼ਮੀਨ ਸਹੀ ਨਹੀਂ ਮਿਣੀ ਗਈ
ਉਤੋਂ ਖੇਤ 200 ਇਹ ਸਦਾ
ਇਹਦਾ ਖੇਤ ਤਾਂ ਸਦਾ 200 ਵਿਘਿਆਂ ਦਾ ਨਿਕਲਦਾ ਰਿਹਾ ਪਹਿਲਾਂ ਵੀ ਇਹ ਤਾਰਦਾ ਕਿਹੜਾ ਪਹਿਲੀ ਵਾਰੀ ਕਣ ਤਾਰਨਾ ਇਹਨੇ ਇਹ ਤਾਂ ਪਹਿਲਾਂ ਵੀ ਤਾਰਦਾ ਰਿਹਾ 200 ਵਿਘਿਆਂ ਦਾ ਇਹਦਾ ਖੇਤ ਹੈ
ਵਰਤ ਰਹੇ ਕਣ ਕੋ ਜਦ ਕਦਾ
ਜਦੋਂ ਕਦੋਂ ਇਹਨੇ 200 ਵਿਘਿਆਂ ਦਾ ਹੀ ਕਣ ਤਾਰਿਆ ਹੁਣ ਤੱਕ ਜਿੰਨਾ ਹਿਸਾਬ ਕਿਤਾਬ ਹੈ
ਅਬ ਕਿਮ ਕਮੀ ਉਤਾਰਨ ਕਰਿਓ
ਹੁਣ ਇੱਕ ਨਹੀਂ ਦੋ ਨੇ ਸਿੱਧਾ 100 ਵਿਘਾ ਹੀ ਘੱਟ ਲਿਖ ਦਿੱਤਾ ਚਲੋ ਗਿਣਤੀ ਮਿਣਤੀ ਕਰਦਿਆਂ 2-4 ਵਿਘਿਆਂ ਦਾ ਭੁਲੇਖਾ ਲੱਗ ਸਕਦਾ ਪਰ ਤੁਸੀਂ ਤਾਂ 100 ਵਿਘੇ ਦਾ ਹੀ ਹਿੱਸਾ ਜਿਹੜਾ ਖਤਮ ਕਰ ਦਿੱਤਾ ਇਹਦਾ ਤੇ ਸਿਰਫ 100 ਵਿਘਾ ਹੀ ਇਹਦਾ ਗਿਣਿਆ ਹੈ
ਇਸ ਚਿੱਤ ਕੋ ਨਿਤ ਹਾਲਾ ਭਰਿਓ
ਇਹ ਤਾਂ 200 ਵਿਘਿਆਂ ਦਾ ਟੈਕਸ ਭਰਦਾ ਅੱਗੇ 200 ਵਿਘਿਆਂ ਦਾ ਮਾਮਲਾ ਤਾਰਦਾ
ਮਿਨਨ ਹਾਰ ਕੋ ਕਾਛੂ ਕਹਿਓ
ਤੇ ਜਿਹੜਾ ਬੰਦਾ ਮਿਣ ਰਿਹਾ ਨਾ ਪਟਵਾਰੀ ਸਾਹਿਬ ਜ਼ਰੂਰ ਇਹ ਤੁਹਾਡਾ ਬੰਦਾ ਇਹਦੇ ਨਾਲ ਰਲ ਗਿਆ ਇਹਦੇ ਨਾਲ ਇਹਦੀ ਘਟਾ ਪੇਚ ਹੋ ਗਈ ਇਹਨੂੰ ਕੋਈ ਲਾਲਚ ਦੇ ਦਿੱਤਾ ਇਹਨੇ ਇਸੇ ਕਰਕੇ ਇਹਨੇ ਘੱਟ ਮਿਣਤੀ ਕੀਤੀ ਹੈ
ਇਹ ਕਿਆ ਕਰੇ ਉਹ ਦਰਬ ਤੈ ਲਿਓ
ਪਟਵਾਰੀ ਗੁੱਸੇ ਚ ਆ ਗਿਆ ਉਹਨੇ ਆਖਿਆ ਓਏ ਮਿਣਤੀ ਕਰ ਰਿਹਾ ਜਰੀਬ ਫੇਰ ਰਿਹਾ ਤੇ ਤੂੰ ਆ ਮਿਣਤੀ ਘੱਟ ਕਿਉਂ ਕੀਤੀ ਹੈ
ਅਰਧ ਮਾਮਲਾ ਦਿਓ ਵਿਗਾੜ
ਤੂੰ ਤਾਂ ਅੱਧਾ ਮਾਮਲਾ ਵਿਗਾੜ ਕੇ ਰੱਖ ਦਿੱਤਾ ਕਿੱਥੇ 200 ਵਿਘਾ ਕਿੱਥੇ 100 ਵਿਘਾ 200 ਵਿਘੇ ਨੂੰ ਤੂੰ 100 ਵਿਘੇ ਦੇ ਵਿਚ ਗਿਣ ਦਿੱਤਾ
ਪਰ ਲੈ ਹੋ ਤੁਝ ਕੋ ਬਹੁ ਮਾਰ
ਕਹਿੰਦਾ ਜੇ ਨਾ ਤਾਰਿਆ ਨਾ ਮਾਮਲਾ ਨਾ ਬਣਿਆ ਤੇ ਮੈਂ ਤੇਰੇ ਕੋਲੋਂ ਲਵਾਂਗਾ ਸਾਰਾ ਜੇ ਮੈਨੂੰ ਘਾਟਾ ਪਿਆ ਤਾਂ ਉਹ ਤੇਰੇ ਕੋਲੋਂ ਪੂਰਾ ਕਰਾਂਗਾ
ਸੁਣ ਕੇ ਕਹਿਓ ਰਿਦੇ ਡਰ ਕੀਨ
ਜਿਹੜਾ ਮਿਣਨ ਵਾਲਾ ਸੀ ਉਹ ਅੱਗੋਂ ਡਰ ਕੇ ਬੋਲਿਆ ਕਹਿਣ ਲੱਗਾ
ਮੈਂ ਅਵਨੀ ਆਛੇ ਮਿਨ ਲੀਨ
ਕਹਿੰਦਾ ਮਹਾਰਾਜ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਚੰਗੀ ਤਰ੍ਹਾਂ ਜ਼ਮੀਨ ਮਿਣੀ ਹੈ ਚੰਗੀ ਤਰ੍ਹਾਂ ਧਰਤੀ ਮਿਣੀ ਹੈ
ਕਰੋ ਬਿਲੋਕਨ ਪੁਨ ਮੈਂ ਮਿਨੋ
ਤੇ ਕਹਿੰਦਾ ਜੇ ਤੁਹਾਡਾ ਮਨ ਚ ਭੁਲੇਖਾ ਤੇ ਤੁਹਾਡੇ ਸਾਹਮਣੇ ਦੁਬਾਰਾ ਜਰੀਬ ਮਿਣ ਲੈਣਾ ਦੁਬਾਰਾ ਮਿਣਤੀ ਕਰ ਲੈਣੇ ਥੋੜਾ ਜਿਹਾ ਸਮਾਂ ਲੱਗੇਗਾ ਤੇ ਮੈਂ ਦੁਬਾਰਾ ਮਿਣਤੀ ਕਰਦਾ ਤੇ ਤੁਸੀਂ ਵੇਖ ਲਓ
ਚੌਕਸ ਹੋਏ ਭਲੀ ਬਿਦ ਗਿਨੋ
ਤੁਸੀਂ ਆਪ ਚੌਕਸ ਹੋ ਕੇ ਚੰਗੀ ਤਰ੍ਹਾਂ ਕੱਲੀ ਕੱਲੀ ਜਰੀਬ ਗਿਣ ਲਓ ਵੀ ਕਿੰਨੀਆਂ ਜਰੀਬਾਂ ਇਧਰ ਨੂੰ ਗਈਆਂ ਕਿੰਨੀਆਂ ਇਧਰ ਨੂੰ ਗਈਆਂ ਉਹ ਕੱਲੀ ਕੱਲੀ ਜਰੀਬ ਤੁਸੀਂ ਚੰਗੀ ਤਰ੍ਹਾਂ ਗਿਣ ਲਵੋ ਮਿਣ ਲਵੋ
ਬਹੁਰ ਜੇਵਰੀ ਲਾਗੇ ਪਾਵਨ
ਕਹਿੰਦੇ ਦੁਬਾਰਾ ਫੇਰ ਜਰੀਬ ਪਾਣ ਲੱਗ ਪਏ ਜੇਵਰੀ ਜ਼ਰੀਬ ਕਹਿੰਦੇ ਨੇ ਉਹਨੂੰ ਇਹ ਪਟਵਾਰੀ ਲੋਕ ਕਹਿੰਦੇ ਦੁਬਾਰਾ ਫੇਰ ਉਹ ਜ਼ਰੀਬ ਪਾਣ ਲੱਗੇ
ਅਪਰ ਕਰਿਓ ਨਰ ਏਕ ਮਿਲਾਵਨ
ਉਹਨਾਂ ਦੇ ਨਾਲ ਚੌਕਸੀ ਵਾਸਤੇ ਇੱਕ ਬੰਦਾ ਨਾਲ ਜਿਹੜੇ ਸ਼ਰੀਕ ਸੀ ਉਹ ਵੀ ਨਾਲ ਟੁਰ ਪਏ ਵੀ ਅਸੀਂ ਵੀ ਨਾਲ ਹੋ ਕੇ ਗਿਣਤੀ ਕਰਾਂਗੇ ਵੀ ਕੋਈ ਭੁਲੇਖਾ ਨਾ ਰਹਿ ਜੇ ਕਿਤੇ ਨਾਲ ਨਾ ਰਲੇ ਹੋਣ ਨਾਲ ਰਲ ਕੇ ਗਿਣਤੀ ਕਰਨ ਲੱਗੇ ਜਰੀਬਾਂ ਦੀ
ਸਨੇ ਸਨੇ ਨੀਕੇ ਪੁਨ ਮਿਨੀ
ਸਨੇ ਸਨੇ ਸਹਿਜੇ ਸਹਿਜੇ ਜਰੀਬ ਰੱਖਦਿਆਂ ਮਿਣਦੇ ਜਾ ਰਹੇ ਨੇ
ਉੱਚੇ ਕਹਿ ਕਹਿ ਗਿਣਤੀ ਗਿਣੀ
ਉੱਚੇ ਕਹਿ ਕਹਿ ਕੇ ਗਿਣਤੀ ਕਰਦੇ ਨੇ ਵੀ 2 ਹੋ ਗਈਆਂ 3 ਹੋ ਗਈਆਂ 4 ਹੋ ਗਈਆਂ ਜਰੀਬਾਂ 5 ਹੋ ਗਈਆਂ 10 15 20 ਇਦਾਂ ਉੱਚੀ ਉੱਚੀ ਬੋਲ ਕੇ ਗਿਣਤੀ ਕਰਦੇ ਨੇ।
ਸੋ ਸਿੱਖ ਖਰੋ ਲੋਕ ਸਮੁਦਾਏ,
ਜਿਹੜਾ ਸਿੱਖ ਸੀ ਉਹ ਗੁਰੂ ਦਾ ਉਹਨੇ ਇੰਨਾ ਕੁ ਵਚਨ ਜ਼ਰੂਰ ਮੰਨ ਲਿਆ, ਉਹ ਕੰਢੇ ਤੇ ਖਲੋਤਾ ਰਿਹਾ, ਉਹ ਨਹੀਂ ਵਿੱਚ ਗਿਆ, ਨਾ ਹੀ ਉਹਨੇ ਜਾ ਕੇ ਕਿਹਾ ਵੀ ਇੰਨੇ ਖੇਤ ਨੇ, ਉਹ ਕੰਢੇ ਤੇ ਖਲੋਤਾ ਰਿਹਾ ਤੇ ਬਾਕੀ ਜਿਹੜੇ ਲੋਕ ਸੀ ਉਹ ਆਪ ਹੀ ਮਿਣਦੇ ਰਹੇ।
ਸੋ ਉਤਰੀ ਪੁਨ ਸੁਨ ਬਿਸਮਾਏ,
ਕਹਿੰਦੇ ਜਦੋਂ ਦੁਬਾਰਾ ਮਿਣਤੀ ਕੀਤੀ ਤੇ ਫੇਰ 100 ਵਿਘਾ ਹੀ ਗਿਣਿਆ ਗਿਆ, ਦੁਬਾਰਾ ਫੇਰ 100 ਵਿਘਾ। ਬੜੇ ਹੈਰਾਨ ਹੋਏ ਜਿਹੜਾ ਨਾਲ ਸ਼ਰੀਕ ਤੁਰਿਆ ਫਿਰਦਾ ਸੀ, ਉਹ ਕਹਿੰਦਾ ਵੀ 200 ਵਿਘਿਆ ਤੋਂ 100 ਕਿਵੇਂ ਰਹਿ ਗਿਆ, ਜ਼ਮੀਨ ਤਾਂ ਉਹੀ ਆ, ਉਨੀ ਜ਼ਮੀਨ ਉਨੀ ਹੱਦ ਬੰਦੀ ਗਿਣਤੀ ਕਰਦਿਆਂ ਘਟ ਜਾਂਦੀ ਹੈ, ਉਦਾਂ 200 ਵਿਘਾ ਇਹਦੇ ਕੋ ਅੱਗੇ ਕੋ ਅੱਗੇ ਵੀ ਬਹੁਤ ਜ਼ਿਆਦਾ ਟੈਕਸ 200 ਵਿਘਿਆਂ ਦਾ ਹੀ ਤਾਰਦਾ, ਹੁਣ 100 ਵਿਘਾ ਗਿਣਤੀ ਵਿਚ ਆ ਰਿਹਾ। ਬੜੇ ਹੈਰਾਨ ਹੋਏ,
ਕਹਾਂ ਪਯੋ ਇਹ ਜਾਏ ਨਾ ਜਾਣੀ,
ਇਹ ਹੋ ਕੀ ਰਿਹਾ ਸਮਝ ਨਹੀਂ ਆ ਰਹੀ।
ਮਿਨਨ ਹਾਰ ਕੋ ਖੋਟ ਪਛਾਨੀ,
ਕਹਿੰਦੇ ਜ਼ਰੂਰ ਇਹ ਮਿਣਤੀ ਕਰਨ ਵਾਲਾ ਬੰਦਾ ਹੀ ਕੋਈ ਇਹੋ ਜਿਹਾ ਢੰਗ ਨਾਲ ਜਰੀਬ ਮਾਰਦਾ ਵੀ ਗਿਣਤੀ ਨਹੀਂ ਹੋ ਰਹੀ।
ਵਰਖ ਅਨੇਕ ਮਿਹਨਤ ਇਸਰਾਏ,
ਅੱਗੇ ਕਈ ਸਾਲਾਂ ਤੋਂ ਮਿਣਤੀ ਕਰੀ ਦੀ ਆ, 200 ਵਿਘਾ ਹੀ ਮਿਣਤੀ ਵਿਚ ਆਉਂਦਾ ਹੈ।
200 ਹੋਤ ਕਮੀ ਨੈ ਲਏ,
200 ਤੋਂ ਕਮੀ ਨਹੀਂ ਹੁੰਦੀ, 200 ਵਿਘੇ ਹੀ ਪੂਰੇ ਹੁੰਦੇ ਨੇ।
ਸਿੱਖ ਪੀ ਖੜੇ ਓ ਹਿਰਦੇ ਬਿਸਮਾਨਿਓ,
ਸਿੱਖ ਵੀ ਖੜਾ ਸੀ ਉਹ ਹੈਰਾਨ ਹੋਈ ਜਾਵੇ ਵੀ ਜ਼ਮੀਨ ਤਾਂ ਉਨੀ ਆ, ਵੱਟ ਤਾਂ ਉਹੀ ਚੱਲ ਰਹੀ ਆ, ਮੇਰੀ ਹੱਦਬੰਦੀ ਵੀ ਉਨੀ ਹੈ, ਉਹ ਵੀ ਹੈਰਾਨ ਹੋ ਰਿਹਾ ਵੀ 200 ਦੇ 100 ਵਿਘੇ ਕਿਵੇਂ ਬਣੀ ਜਾਂਦੇ ਨੇ। ਸਿੱਖ ਵੀ ਖੜਾ ਹੈਰਾਨ ਹੋਈ ਜਾਂਦਾ, ਪਰ ਉਹ ਅੰਦਰੋਂ ਖੁਸ਼ ਵੀ ਹੈ ਵੀ ਮੈਨੂੰ 100 ਵਿਘਿਆਂ ਦਾ ਹੀ ਹੁਣ ਹਾਲਾ ਭਰਨਾ ਪੈਣਾ, 100 ਬਚ ਜਾਣਗੇ ਗੁਰੂ ਦੀ ਕਿਰਪਾ ਹੋ ਗਈ, ਜੇ ਆਉਂਦਾ ਹੀ ਨਾ ਤੇ 200 ਦੇ 200 ਹੀ ਬਚ ਜਾਣੇ ਸੀ। ਪਰ ਉਹਦਾ ਮਹਾਰਾਜ ਜੀ ਨੇ ਵਿਸ਼ਵਾਸ ਬਣਾਉਣਾ ਸੀ, ਮਨ ਚ ਉਹਦੇ ਵੀ ਭਰਮ ਸੀ, ਸ਼ਰਧਾ ਨਹੀਂ ਸੀ ਪੂਰੀ, ਇਸ ਕਰਕੇ ਹੁਣ 100 ਵਿਘੇ ਦਾ ਤਾਰਨਾ ਪੈ ਰਿਹਾ। ਕਹਿੰਦਾ ਹੈਰਾਨ ਹੋ ਰਹੇ ਹੋ, ਸਿੱਖ ਵੀ ਹੈਰਾਨ ਹੋ ਰਿਹਾ।
ਤੂੰ ਸ਼ਨ ਠਾਨੇ ਕਛੂ ਨਾ ਬਖਾਨੇ,
ਉਹ ਚੁੱਪ ਰਿਹਾ, ਉਹ ਨਹੀਂ ਬੋਲਿਆ ਕੁਝ ਵੀ 100 ਵਿਘਾ ਕੇ 200 ਵਿਘਾ, ਉਹ ਚੁੱਪ ਕਰਕੇ ਖਲੋਤਾ ਰਿਹਾ।
ਭਇਓ ਨਰਨ ਮੈਂ ਦੀਰਗ ਝਗੜੇ,
ਉੱਤੇ ਬੰਦਿਆਂ ਵਿੱਚ ਝਗੜਾ ਹੋ ਗਿਆ, ਸ਼ਰੀਕ ਜਿਹੜੇ ਉਦਾਂ ਹੀ ਝਗੜੀ ਜਾਣ, ਕਹਿੰਦੇ ਨਹੀਂ ਜੀ ਇਹਦਾ 200 ਵਿਘਾ, ਤੁਸੀਂ ਗਿਣਤੀ ਕਰੋ ਦੁਬਾਰਾ ਮਿਣੋ, ਏਦਾਂ ਝਗੜਾ ਪੈ ਗਿਆ।
ਮਿਨ ਗਿਨ ਠਾਨਤ ਨਿਰਨੈ ਸਗਰੇ,
ਬਾਰ ਬਾਰ ਮਿਣਦੇ ਗਿਣਦੇ ਨੇ ਤੇ ਬਹੁਤ ਜ਼ਿਆਦਾ ਝਗੜਾ ਕਰਦੇ ਨੇ।
ਬਦਿਓ ਸੰਦੇਹ ਸਭਨ ਕੇ ਹਿਰਦੇ,
ਸਾਰਿਆਂ ਦੇ ਮਨ ਚ ਸੰਦੇਹ ਬਣ ਗਿਆ।
ਮਿਨਨ ਲੱਗਿਓ ਕਾਚੂ ਪੁਨ ਤਦੇ,
ਜਦੋਂ ਦੁਬਾਰਾ ਮਿਣਤੀ ਵਾਲੇ ਮਿਣ ਕੇ ਆਏ ਨਾ, ਉਹ ਕਹਿੰਦੇ ਪਟਵਾਰੀ ਸਾਹਿਬ ਹੁਣ ਤੁਸੀਂ ਆਪ ਮਿਣੋ, ਤੁਸੀਂ ਨਾਲ ਚੱਲ ਕੇ ਗਿਣਤੀ ਕਰੋ, ਸਾਨੂੰ ਇਹਨਾਂ ਤੇ ਜਿਹੜੇ ਆ ਮਿਣਦੇ ਪਏ ਨੇ ਇਹਨਾਂ ਤੇ ਵਿਸ਼ਵਾਸ ਕੋਈ ਨਹੀਂ। ਤੀਜੀ ਵਾਰ ਪਟਵਾਰੀ ਨੇ ਆਪ ਮਿਣਨਾ ਸ਼ੁਰੂ ਕਰ ਦਿੱਤਾ, ਆਪ ਜਰੀਬ ਚਲਾਈ।
ਜੱਟ ਸ਼ਰੀਕ ਸੰਗ ਗਨ ਹੋਏ,
ਜਿਹਨੇ ਉਹ ਜੱਟ ਸ਼ਰੀਕ ਸੀ ਨਾ ਨਾਲ ਦੇ, ਉਹ ਨਾਲ ਚੱਲ ਪਏ ਪਟਵਾਰੀ ਦੇ ਗਿਣਤੀ ਕਰਨ ਲਈ।
ਗਿਨੇ ਜੇਵਰੀ ਕੋ ਸਭ ਕੋਏ,
ਉਹ ਸਾਰੇ ਜਰੀਬਾਂ ਗਿਣਦੇ ਨੇ ਵੀ ਕਿੰਨੀਆਂ ਜਰੀਬਾਂ ਪੈ ਗਈਆਂ ਨੇ।
ਅਤ ਚੌਕਸ ਹੋਏ ਖੇਤ ਮਜਾਰਾ,
ਅਤ ਚੌਕਸ ਹੋ ਕੇ ਚੁਕੰਨੇ ਹੋ ਕੇ ਗਿਣਦੇ ਨੇ।
ਨੀਕੇ ਮਿਨਤ ਪਏ ਤਬ ਸਾਰਾ,
ਸਾਰਾ ਖੇਤ ਚੰਗੀ ਤਰ੍ਹਾਂ ਮਿਣਦੇ ਗਏ।
ਸਹਿ ਕਹਿਤ ਸੋ ਝੂਠੇ ਪਰੇ,
ਉਹ ਜਿਹੜੇ ਕਹਿੰਦੇ ਸੀ ਨਾ ਵੀ 200 ਵਿਘੇ ਨੂੰ ਝੂਠੇ ਪੈ ਗਏ, ਫਿਰ 100 ਵਿਘਾ ਹੀ ਨਿਕਲਿਆ।
ਸਹਿ ਬੀਗੇ ਕੋ ਕਣ ਤਬ ਪਰੇ,
ਪਟਵਾਰੀ ਨੇ ਆਖਿਆ ਉਹ ਤੁਸੀਂ ਜਾਣ ਕੇ ਦੁਸ਼ਮਣੀ ਕਰਦੇ ਉਹਦੇ ਨਾਲ, 200 ਵਿਘਾ ਵੇਖੋ ਤੁਹਾਡੇ ਸਾਹਮਣੇ, ਮੈਂ ਵੀ ਮਿਣ ਕੇ ਵੇਖ ਲਿਆ 100 ਵਿਘਾ, ਉਹਨੇ 100 ਵਿਘਾ ਹੀ ਲਿਖਿਆ ਫਿਰ ਕਾਗਜ਼ ਦੇ ਉੱਤੇ, 100 ਵਿਘੇ ਦਾ ਇਹਨੂੰ ਕਣ ਭਰਨਾ ਪਏਗਾ, 200 ਦਾ ਨਹੀਂ।
ਹਿਰਦੇ ਬਿਸੂਰਤ ਬਹੁ ਨਰੇ ਆਏ,
ਉਹ ਜਿੰਨੇ ਸ਼ਰੀਕ ਸੀ ਉਹ ਮਨ ਚ ਝੂਰੀ ਜਾਣ, ਬਹੁਤ ਜ਼ਿਆਦਾ ਮਨ ਦੇ ਵਿੱਚ ਝੂਰਦੇ ਨੇ।
ਗੁਰ ਪ੍ਰਤਾਪ ਲੱਖ ਸਿੱਖ ਮੁੱਦ ਪਾਏ,
ਪਰ ਉਹ ਸਿੱਖ ਨੇ ਵੇਖਿਆ ਵੀ ਇੱਥੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਕਲਾ ਵਰਤ ਰਹੀ ਹੈ, ਕਲਾ ਗੁਰੂ ਦੀ ਵਰਤ ਰਹੀ ਹੈ, ਉਹ ਗੁਰੂ ਦਾ ਪ੍ਰਤਾਪ ਜਾਣ ਕੇ ਬੜਾ ਖੁਸ਼ ਹੋਇਆ।
ਆਏ ਆਪਣੇ ਸਦਨ ਪ੍ਰਵੇਸ਼ਾ,
ਉਹ ਨਹੀਂ ਉੱਥੇ ਕੁਝ ਬੋਲਿਆ, ਉੱਥੋਂ ਵਾਪਸ ਆਪਣੇ ਘਰ ਆ ਗਿਆ।
ਕਰ ਤਿਆਰੀ ਸਭ ਰੀਤ ਵਿਸ਼ੇਸ਼ਾ,
ਅੱਗੇ ਸਤਿਗੁਰਾਂ ਦੀ ਪੂਰੀ ਤਿਆਰੀ ਕਰਾ ਕੇ ਮਹਾਰਾਜ ਜੀ ਦਾ ਡੇਰਾ ਕਰਵਾਇਆ।
ਜਾਏ ਗੁਰੂ ਪਗ ਬੰਧਨ ਠਾਨੀ,
ਔਰ ਜਾ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ।
ਉਹਨੇ ਵਾਰਤਾ ਸਕਲ ਬਖਾਨੀ,
ਮਹਾਰਾਜ ਜੀ ਨੂੰ ਫਿਰ ਸਾਰੀ ਵਾਰਤਾ ਦੱਸੀ, ਉਹਨੇ ਜੋ ਬਾਹਰ ਖੇਤਾਂ ਚ ਹੋਇਆ ਨਾ ਉਹ ਸਾਰਾ ਕੁਝ ਦੱਸਿਆ।
ਸੁਣ ਤਿਸ ਕੋ ਸਤ ਗੁਰ ਬਖਾਨਤ,
ਮਹਾਰਾਜ ਜੀ ਸੁਣ ਕੇ ਉਹ ਸਿੱਖ ਨੂੰ ਕਹਿਣ ਲੱਗੇ,
ਜੇ ਕਰ ਪ੍ਰਥਮ ਬਚਨ ਕੋ ਮਾਨਤ,
ਮਹਾਰਾਜ ਜੀ ਕਹਿੰਦੇ ਸਿੱਖਾ ਜੇ ਤੂੰ ਪਹਿਲਾ ਬਚਨ ਸਾਡਾ ਮੰਨ ਲੈਂਦਾ, ਨਾ ਹੀ ਜਾਂਦਾ ਉੱਥੇ, ਸਾਡੇ ਕੋਲ ਹੀ ਇੱਥੇ ਰਹਿੰਦਾ, ਡੇਰਾ ਪਰਵਾਉਂਦਾ, ਪਹਿਲਾਂ ਬਚਨ ਮੰਨ ਲੈਂਦਾ।
ਸਰਬ ਖੇਤ ਕੋ ਲੇਤ ਅਨਾਜ,
ਤੈਨੂੰ 200 ਦੇ 200 ਵਿਘੇ ਹੀ ਬਚ ਜਾਣੇ ਸੀ, ਸਾਰੇ ਸਾਰੀ ਫਸਲ ਹੀ ਤੈਨੂੰ ਬਚ ਜਾਣੀ ਸੀ, ਸਾਰੇ ਖੇਤ ਦਾ ਅਨਾਜ ਤੈਨੂੰ ਮਿਲਣਾ ਸੀ।
ਸੁਧਰਤ ਜੇ ਨਿਕੇਤ ਕੇ ਕਾਜ,
ਤੇਰੇ ਘਰ ਦੇ ਸਾਰੇ ਕੰਮ ਸੁਧਰ ਜਾਣੇ ਸਨ।
ਦੂਤੀ ਬਾਕ ਸ਼ਰਧਾ ਕਰ ਮਾਨਿਓ,
ਤੈਨੂੰ ਇੰਨਾ ਸ਼ੁਕਰ ਹੈ ਵੀ ਤੂੰ ਸਾਡਾ ਦੂਜਾ ਬਚਨ ਤਾਂ ਸ਼ਰਧਾ ਕਰਕੇ ਮੰਨ ਲਿਆ, ਉੱਥੇ ਖਲੋਤਾ ਰਿਹਾ, ਬੋਲਿਆ ਨਹੀਂ, ਕਿਨਾਰੇ ਤੇ ਖਲੋਤਾ ਰਿਹਾ, ਉਹਦੀ ਮਿਹਨਤ ਨਹੀਂ ਕੀਤੀ, ਪਟਵਾਰੀ ਨੂੰ ਬੇਨਤੀ ਨਹੀਂ ਕੀਤੀ। ਕਹਿੰਦੇ ਦੂਜਾ ਬਚਨ ਤੂੰ ਸਾਡਾ ਸ਼ਰਧਾ ਨਾਲ ਮੰਨਿਆ ਤਾਂ ਤੇਰਾ ਇਹ ਫਾਇਦਾ ਹੋਇਆ।
ਅਰਧ ਕਾਜ ਪਾ ਆ ਦੋਹਾਂ ਨਿਓ,
ਇੱਕ ਬਚਨ ਮੰਨਿਆ ਇੱਕ ਨਹੀਂ ਮੰਨਿਆ, ਇਸ ਕਰਕੇ ਤੇਰਾ ਅੱਧਾ ਕੰਮ ਸਵਰਿਆ ਤੇ ਅੱਧਾ ਵਿਗੜ ਗਿਆ। 100 ਵਿਘੇ ਦਾ ਹੁਣ ਤੈਨੂੰ ਹਾਲਾ ਭਰਨਾ ਪਵੇਗਾ।
ਸੁਣ ਮੈਂ ਮਾਂ ਗੁਰ ਕੀ ਬਹੁ ਜਾਣੀ,
ਇਹ ਤਾਂ ਮਹਾਰਾਜ ਜੀ ਦੀ ਇਹਨੇ ਬੜੀ ਭਾਰੀ ਮਹਿਮਾ ਜਾਣੀ।
ਬਾਰ ਬਾਰ ਪਦ ਬੰਧਨ ਠਾਣੀ,
ਬਾਰ ਬਾਰ ਮੱਥਾ ਟੇਕਦਾ ਸਤਿਗੁਰਾਂ ਦੇ ਚਰਨਾਂ ਤੇ।
ਲੈ ਕਰ ਸੰਗ ਚੱਲਿਓ ਨਿਜ ਧਾਮੋ,
ਸਤਿਗੁਰਾਂ ਨੂੰ ਆਪਣੇ ਘਰ ਲੈ ਕੇ ਆਇਆ।
ਕਰੇ ਉਤਾਰਨ ਦੇ ਵਿਸਰਾਮੋ,
ਸਤਿਗੁਰਾਂ ਦਾ ਉਤਾਰਾ ਕਰਵਾਇਆ, ਮਹਾਰਾਜ ਜੀ ਦਾ ਵਿਸ਼ਰਾਮ ਸਥਾਨ ਬਣਾਇਆ।
ਬ੍ਰਿਛੀ ਅੰਬਲੀ ਕੋ ਘਰ ਮਾਏ,
ਇਹਦੇ ਘਰ ਵਿੱਚ ਇੱਕ ਇਮਲੀ ਦਾ ਬ੍ਰਿਛ ਸੀ, ਦਰਖਤ ਸੀ।
ਗੁਰ ਤਰੰਗ ਬੰਧਿਓ ਸੰਗਤਾਂ,
ਉਹਦੇ ਨਾਲ ਸਤਿਗੁਰਾਂ ਦਾ ਘੋੜਾ ਬੰਨਿਆ ਇਮਲੀ ਦੇ ਦਰਖਤ ਨਾਲ।
ਸਿਆਂਦਨ ਆਦਿਕ ਸਾਧਰ ਸਾਰੇ,
ਜਿੰਨੀਆਂ ਰਥਾਂ ਸੀ ਜਾਂ ਹੋਰ ਜਿੰਨੇ ਸਾਧਨ ਸਨ,
ਦੇ ਘਰ ਵਿਸਰਾਮ ਉਤਾਰੇ,
ਸਾਰਿਆਂ ਦਾ ਉਤਾਰਾ ਕਰਵਾਇਆ, ਇਸ ਸਿੱਖ ਨੇ ਸਾਰਿਆਂ ਨੂੰ ਡੇਰਾ ਕਰਵਾਇਆ।
ਯਥਾ ਸ਼ਕਤ ਸਭ ਸੇਵਾ ਠਾਣੀ,
ਯਥਾ ਸ਼ਕਤ ਸਾਰਿਆਂ ਦੀ ਸੇਵਾ ਕੀਤੀ।
ਲਿਆਏ ਵੈਰ ਤੇ ਨਿਰਮਲ ਪਾਣੀ,
ਬਾਹਰੋਂ ਜਲ ਲੈ ਕੇ ਆਇਆ।
ਖਾਨ ਪਾਨ ਨੀ ਕੇ ਕਰਵਾਇਓ,
ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ, ਆਪ ਆਪਣੇ ਹੱਥੀ ਲੰਗਰ ਤਿਆਰ ਕਰਵਾਇਆ।
ਸੁਪਤ ਜਥਾ ਸੁਖ ਸਮੇਂ ਬਿਤਾਇਓ,
ਸੁਖ ਨਾਲ ਰਾਤ ਬਤੀਤ ਕੀਤੀ ਸਤਿਗੁਰਾਂ ਨੇ।
ਇਸ ਬਿਸਰਾਮ ਉੱਠੇ ਲੱਖ ਜਾਮ,
ਇੱਕ ਪਹਿਰ ਰਾਤ ਰਹਿੰਦਿਆਂ ਮਹਾਰਾਜ ਜੀ ਉੱਠੇ ਹਨ।
ਸੰਗੀ ਸਿਮਰਤ ਪੇ ਸਤਨਾਮ,
ਨਾਲ ਦੇ ਜਿੰਨੇ ਸੰਗੀ ਸਾਥੀ ਸਾਰੇ ਉੱਠ ਕੇ ਤਿਆਰ ਬਰ ਤਿਆਰ ਹੋ ਗਏ, ਸਾਰੇ ਸੱਚੇ ਨਾਮ ਦਾ ਜਾਪ ਜਪਦੇ ਨੇ।
ਸੋਚ ਇਸ਼ਨਾਨ ਧਿਆਨ ਕੋ ਲਾਏ,
ਸੋਚ ਇਸ਼ਨਾਨ ਕਰਕੇ ਮਹਾਰਾਜ ਜੀ ਧਿਆਨ ਵਿੱਚ ਬੈਠ ਗਏ।
ਉਹਦੇ ਪਿਓ ਜਬ ਦਿਨ ਰਾਏ,
ਜਦੋਂ ਦਿਨ ਚੜਿਆ ਫਿਰ ਮਹਾਰਾਜ ਜੀ ਦੇ ਨੇਤਰ ਖੁੱਲੇ।
ਤਬੇ ਸਿੱਖ ਨਿਜ ਨਿਕਟ ਹਕਾਰਾ,
ਮਹਾਰਾਜ ਜੀ ਨੂੰ ਸਿੱਖ ਨੂੰ ਆਪਣੇ ਘਰ ਬੁਲਾਇਆ, ਜਿਹੜਾ ਸਿੱਖ ਸੇਵਾ ਕਰ ਰਿਹਾ ਸੀ ਉਸ ਸਿੱਖ ਨੂੰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ, ਦਇਆ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ।
ਸ਼੍ਰੇ ਹੇਤ ਉਪਾਏ ਦੇਸ਼ ਉਚਾਰਾ,
ਮਹਾਰਾਜ ਜੀ ਨੇ ਮੁਕਤੀ ਵਾਸਤੇ ਉਹ ਸਿੱਖ ਦੀ ਕਲਿਆਣ ਵਾਸਤੇ ਉਹਨੂੰ ਉਪਦੇਸ਼ ਦਿੱਤਾ। ਸਿੱਖ ਨੇ ਸੇਵਾ ਟਹਿਲ ਕੀਤੀ ਹੈ ਬਹੁਤ, ਪਹਿਲਾਂ ਤਾਂ ਸ਼ਰਧਾ ਨਹੀਂ ਸੀ, ਫਿਰ ਸ਼ਰਧਾ ਬਣ ਗਈ, ਫਿਰ ਮਹਾਰਾਜ ਜੀ ਨੇ ਜਦੋਂ ਸ਼ਰਧਾ ਬਣ ਜਾਂਦੀ, ਵਿਸ਼ਵਾਸ ਆ ਜਾਂਦਾ, ਫਿਰ ਤਤ ਗਿਆਨ ਆਉਂਦਾ। ਜਾ ਕਹਿ ਰਹੇ ਦਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਅੰਦਰ ਵਿਸ਼ਵਾਸ ਆ ਜਾਏ ਫਿਰ ਤਤ ਗਿਆਨ ਵੀ ਉਹਦੇ ਅੰਦਰ ਹੀ ਪੈਦਾ ਹੁੰਦਾ। ਮਹਾਰਾਜ ਜੀ ਨੇ ਵੇਖਿਆ ਵੀ ਇਹਦੇ ਅੰਦਰ ਵਿਸ਼ਵਾਸ ਬਣ ਗਿਆ, ਫਿਰ ਇਹਨੂੰ ਮਹਾਰਾਜ ਜੀ ਗਿਆਨ ਦੇਣ ਲੱਗੇ।
ਗੰਦਾ ਧੂਮ ਬੰਸ ਤੇ ਤਿਆਗੋ,
ਇਹ ਗੰਦਾ ਧੂਮ ਵਰਤਦੇ ਸੀ, ਜਿਹਦਾ ਨਾਂ ਲਿਆ ਵੀ ਜ਼ੁਬਾਨ ਪਵਿੱਤਰ ਹੁੰਦੀ, ਜਗਤ ਜੂਠ ਕਹਿੰਦੇ ਨੇ ਸਿੰਘ, ਤਮਾਕੂ ਉਹ ਵਰਤਦਾ ਸੀ, ਇਹਦੇ ਪਰਿਵਾਰ ਦੇ ਵਿੱਚ ਵਰਤਿਆ ਜਾਂਦਾ ਸੀ, ਬਾਂਗਰ ਦਾ ਇਲਾਕਾ ਸੀ, ਉਧਰ ਹੁੱਕਾ ਆਦਿਕ ਲੋਕ ਬਹੁਤ ਪੀਂਦੇ ਸਨ। ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ, ਜਿਹੜਾ ਤੇਰੇ ਵੰਸ਼ ਦੇ ਵਿੱਚ ਪਰਿਵਾਰ ਵਿੱਚ ਗੰਦਾ ਧੂਮ ਜਿਹਨੂੰ ਕਹਿੰਦੇ ਨੇ, ਇਹ ਗੰਦਾ ਧੂਆਂ ਪੀਤਾ ਜਾਂਦਾ, ਵਰਤਿਆ ਜਾਂਦਾ, ਇਹਨੂੰ ਤਿਆਗ ਦੇ।
ਅਤ ਗਿਲਾਨ ਇਸ ਤੈ ਤਰ ਭਾਗੋ,
ਇਹਨੂੰ ਤਿਆਗ ਦਿਓ, ਇਹਦੇ ਤੋਂ ਅਤ ਦੀ ਗਿਲਾਨੀ ਕਰ। ਤਨਕ ਤੰਬਾਕੂ ਸੇਵਿਆ ਦੇਵ ਪਿੱਤਰ ਛੱਡ ਜਾਏ, ਤਨਕ ਮਾਤਰ ਵੀ ਇਹਦਾ ਕੋਈ ਸੇਵਨ ਕਰ ਲੈਂਦਾ, ਉਹਦੇ ਪਿੱਤਰ ਲੋਕਾਂ ਵਿੱਚੋਂ ਉਹਦੇ ਪਿੱਤਰਾਂ ਨੂੰ ਵੀ ਧੱਕੇ ਮਾਰ ਕੇ ਕੱਢ ਦਿੱਤਾ ਜਾਂਦਾ ਕਿ ਤੇਰੀ ਵੰਸ਼ ਦੇ ਬੰਦੇ ਨੇ ਤੰਬਾਕੂ ਦਾ ਸੇਵਨ ਕੀਤਾ। ਤੇ ਇੱਥੋਂ ਤੱਕ ਕਿ ਇਹੋ ਜਿਹਾ ਬੰਦਾ ਜਿਹੜਾ ਜਗਤ ਜੂਠ ਦੀ ਵਰਤੋਂ ਕਰਦਾ, ਉਹਦੇ ਹੱਥ ਦਾ ਪਾਣੀ ਵੀ ਸ਼ਰਾਬ ਦੇ ਤੁੱਲ ਹੈ, ਮਧਰਾ ਸਮ ਤਹਿਜ਼ਾਬ, ਸ਼ਰਾਬ ਦੇ ਤੁੱਲ ਹੈ ਉਹਦੇ ਹੱਥ ਦਾ ਪਾਣੀ ਵੀ। ਮਹਾਰਾਜ ਜੀ ਕਹਿੰਦੇ ਇਹਨੂੰ ਗਿਲਾਨੀ ਕਰਕੇ ਤਿਆਗ ਦੇ।
ਸਿੱਖ ਸੰਤਨ ਸੇਵਾ ਮੈਂ ਲਾਗੋ,
ਸਿੱਖਾਂ ਮਹਾਂਪੁਰਖਾਂ ਸੰਤਾਂ ਦੀ ਸੇਵਾ ਵਿੱਚ ਲੱਗ ਜਾ।
ਅਚੋ ਵੰਡ ਕਰ ਕ੍ਰਿਤ ਅਨੁਰਾਗੋ,
ਵੰਡ ਕੇ ਛਕਣਾ, ਤੇ ਧਰਮ ਦੇ ਕਿਰਤ ਕਰਨੀ ਤੇ ਵੰਡ ਕੇ ਛਕਣਾ, ਇਹ ਜਗਤ ਝੂਠ ਦਾ ਤਿਆਗ ਕਰ ਦੇਣਾ। ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਸਨ ਵੀ ਇਹ ਮਾੜੀ ਚੀਜ਼ ਹੈ, ਵੇਦਾਂ ਸ਼ਾਸਤਰਾਂ ਵਿਚ ਵੀ ਇਹਦਾ ਨਿਖੇਧ ਹੈ, ਫਿਰ ਵੀ ਲੋਕ ਇਹਦੀ ਵਰਤੋਂ ਕਰ ਰਹੇ ਨੇ। ਪੰਜਾਬ ਦੀ ਧਰਤੀ ਤੇ ਵੀ ਇਹਨੇ ਪੈਰ ਪਾ ਲਿਆ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਇਹਦੇ ਤੋਂ ਪੈਦਾ ਹੋ ਰਹੀਆਂ, ਕੈਂਸਰ ਵਰਗੀਆਂ ਲਾ ਇਲਾਜ ਬਿਮਾਰੀਆਂ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਛੱਡ ਦੇ ਧਰਮ ਦੀ ਕਿਰਤ ਕਰ ਤੇ ਵੰਡ ਕੇ ਛਕਣਾ ਕਰ।
ਦੋਏ ਲੋਕਨ ਮੈਂ ਗੁਰੂ ਸਹਾਏ,
ਦੋਹਾਂ ਲੋਕਾਂ ਵਿਚ ਗੁਰੂ ਤੇਰੀ ਸਹਾਇਤਾ ਕਰੇਗਾ।
ਦੁੱਖ ਤੇ ਦੇ ਕਰ ਹੱਥ ਬਚਾਏ,
ਦੁੱਖਾਂ ਤੋਂ ਤੈਨੂੰ ਗੁਰੂ ਬਚਾਏਗਾ।
ਵਧੇ ਅਦਕ ਤੁਮਰੇ ਤਨ ਤਾਨ,
ਤੇ ਜਦੋਂ ਤੱਕ ਤੇਰੀ ਕੁੱਲ ਚੋ ਇਹ ਗੰਦਾ ਧੂਆਂ ਤਿਆਗਿਆ ਰਹੇਗਾ, ਜਗਤ ਜੂਠ ਛੱਡੀ ਰੱਖੋਗੇ, ਉਦੋਂ ਤੱਕ ਤੇਰੇ ਪਰਿਵਾਰ ਚ ਧਨ ਧਾਮ ਵਧੇਗਾ, ਕਿਸੇ ਚੀਜ਼ ਦੀ ਤੇਰੇ ਘਰ ਚ ਕਮੀ ਨਹੀਂ ਰਹੇਗੀ।
ਧਾਮ ਵਿਖੇ ਗੋ ਮਹਿਕ ਮਹਾਨ,
ਤੇਰੇ ਘਰ ਵਿਚ ਗਊਆਂ ਮੱਝਾਂ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ, ਜਦੋਂ ਤੱਕ ਇਹਨੂੰ ਛੱਡੀ ਰੱਖੋਗੇ।
ਸੁਣ ਸਤਿਗੁਰ ਕੇ ਪਾਇਨ ਪਰਿਓ,
ਪਿੱਛੋਂ ਪੜੋ,
ਗੰਦਾ ਤੂਮ ਕਰੇ ਜਬ ਪਾਨ।
ਮਹਾਰਾਜ ਜੀ ਕਹਿੰਦੇ ਇਹ ਗੱਲ ਯਾਦ ਰੱਖੀ, ਜਦੋਂ ਤੇਰੀ ਵੰਸ਼ ਵਿਚ ਕਿਸੇ ਨੇ ਗੰਦਾ ਧੂਮ ਕੀਤਾ, ਯਾਨੀ ਕਿ ਹੁੱਕਾ ਆਦਿਕ ਕੀਤਾ, ਇਹ ਜਗਤ ਜੂਠ ਦੀ ਵਰਤੋਂ ਕੀਤੀ,
ਤਬ ਕੁੱਲ ਰੰਕ ਹੋਏ ਤਨਹਾਨ,
ਤੇਰੀ ਕੁੱਲ ਭਿਖਾਰੀਆਂ ਵਾਂਗਰ ਬਣ ਜਾਏਗੀ। ਫੇਰ ਜਦੋਂ ਤੱਕ ਛੱਡੀ ਰੱਖੋਗੇ, ਤੇਰੀ ਕੁੱਲ ਚ ਵੀ ਧਨ ਧਾਮ ਦੀ ਕਮੀ ਨਹੀਂ ਰਹੇਗੀ। ਜੇ ਇਹਦਾ ਸੇਵਨ ਕਰੋਗੇ ਤੇ ਮਹਾਰਾਜ ਜੀ ਕਹਿੰਦੇ ਤੇਰੀ ਕੁੱਲ ਰੰਕਾਂ ਦੇ ਸਮਾਨ ਭਿਖਾਰੀਆਂ ਦੇ ਤੁੱਲ ਹੋ ਜਾਏਗੀ।
ਸੁਣ ਸਤਿਗੁਰ ਕੇ ਪਾਇਨ ਪਰਿਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਗੁਰੂ ਸਾਹਿਬ ਦੇ ਚਰਨੀ ਪੈ ਗਿਆ।
ਗੁਰੂ ਉਪਦੇਸ਼ ਧਰਿਓ ਔਰ ਕਰਿਓ,
ਮਹਾਰਾਜ ਜੀ ਨੇ ਜੋ ਉਪਦੇਸ਼ ਦਿੱਤਾ ਉਹ ਇਹਨੇ ਆਪਣੇ ਹਿਰਦੇ ਚ ਧਾਰਨ ਕੀਤਾ।
ਕਹਿ ਕਵੀ ਸਿੰਘ ਬੰਸ ਤਿਸ ਕੇਰਾ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਬਾਰਨੇ ਪਿੰਡ ਚ ਹਾਲੇ ਵੀ ਉਹਦਾ ਬੰਸ ਰਹਿੰਦਾ, ਉਹ ਸਿੱਖ ਦਾ ਉਸ ਪਿੰਡ ਦੇ ਵਿਚ, ਬਾਰਨੇ ਪਿੰਡ ਚ ਭਾਈ ਸਾਹਿਬ ਕਹਿੰਦੇ ਮੈਂ ਉਹਦਾ ਵੰਸ਼ ਵੇਖਿਆ।
ਗ੍ਰਾਮ ਬਾਰਨੇ ਮੈਂ ਅਬਹੇਰਾ,
ਬਾਰਨੇ ਪਿੰਡ ਦੇ ਵਿਚ ਭਾਈ ਸਾਹਿਬ ਕਹਿੰਦੇ ਮੈਂ, ਕਿਉਂਕਿ ਕੈਂਥਲ ਰਹਿੰਦੇ ਸੀ, ਬਾਰਨਾ ਉਥੋਂ 15 ਕੋਹ ਤੇ ਸੀ, ਕਹਿੰਦੇ ਉਸ ਪਿੰਡ ਵਿਚ ਮੈਂ ਜਾ ਕੇ ਭਾਈ ਸਾਹਿਬ ਕਹਿੰਦੇ ਉਹਦਾ ਵੰਸ਼ ਵੇਖਿਆ।
ਜਬ ਲੋਗਨ ਦਾ ਧੂਮ ਨਾ ਪੀਓ,
ਕਹਿੰਦੇ ਜਦੋਂ ਤੱਕ ਉਹਨਾਂ ਨੇ ਤਮਾਕੂ ਨਹੀਂ ਪੀਤਾ, ਜਦੋਂ ਤੱਕ ਉਹਨਾਂ ਨੇ ਤਮਾਕੂ ਛੱਡੀ ਰੱਖਿਆ।
ਸਭ ਲੋਕ ਘਰ ਮੈਂ ਸਭ ਕਿਚ ਬੀਓ,
ਉਦੋਂ ਤੱਕ ਉਹਨਾਂ ਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਰਹੀ, ਸਭ ਕੁਝ ਉਹਨਾਂ ਦੇ ਘਰ ਵਿਚ ਸੀ।
ਜੋ ਅਬ ਅਹੈ ਕਰਿਓ ਤਿੰਨ ਪਾਨ,
ਭਾਈ ਸਾਹਿਬ ਕਹਿੰਦੇ ਜਿਹੜੇ ਹੁਣ ਨੇ ਉਹਨਾਂ ਦੀ ਵੰਸ਼ ਵਿਚ, ਉਹਨਾਂ ਨੇ ਵਿਚੋਂ ਕਈਆਂ ਨੇ ਪੀਣਾ ਸ਼ੁਰੂ ਕਰ ਦਿੱਤਾ, ਕਈਆਂ ਨੇ ਹੁੱਕਾ ਪੀਣਾ ਸ਼ੁਰੂ ਕਰ ਦਿੱਤਾ ਹੈ।
ਪਇਓ ਰੰਕ ਤਨ ਤਾਨ ਸੁਹਾਨ,
ਭਾਈ ਸਾਹਿਬ ਕਹਿੰਦੇ ਮੈਂ ਵੇਖ ਕੇ ਆਇਆ ਕਿ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਹੁਣ ਬਹੁਤ ਮਾੜੀ ਹੈ, ਕਿਉਂਕਿ ਉਹਨਾਂ ਦੁਬਾਰਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਦੇ ਬਚਨ ਸੀ ਵੀ ਜਦੋਂ ਸ਼ੁਰੂ ਹੋਵੇਗਾ ਫਿਰ ਰੰਕ ਬਣ ਜਾਣਗੇ, ਭਿਖਾਰੀ ਬਣ ਜਾਣਗੇ। ਕਹਿੰਦੇ ਹੁਣ ਉਹਨਾਂ ਦੇ ਪਰਿਵਾਰ ਦੇ ਬੰਦੇ ਜਿਹੜੇ ਨੇ ਭਿਖਾਰੀ ਬਣੇ ਹੋਏ ਨੇ।
ਹੰਪੀ ਮਿਲ ਤਿਸ ਕੋ ਦੇ ਤਰਾਸ,
ਕਹਿੰਦੇ ਅਸੀਂ ਉਹਨਾਂ ਨੂੰ ਜਾ ਕੇ ਮਿਲ ਕੇ ਆਏ ਤੇ ਉਹਨਾਂ ਨੂੰ ਡਰ ਦਿੱਤਾ, ਉਹਨਾਂ ਨੂੰ ਡਰਾਇਆ ਵੀ ਤੁਹਾਡੇ ਵਡੇਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਸੀ ਤੇ ਤੁਸੀਂ ਜਗਤ ਜੂਠ ਫਿਰ ਪੀਣੀ ਸ਼ੁਰੂ ਕਰ ਦਿੱਤੀ, ਉਹਨਾਂ ਨੇ ਛੁਡਾਈ ਸੀ ਤੁਹਾਡੇ ਵਡੇਰਿਆਂ ਨੂੰ, ਇਹ ਜਗਤ ਜੂਠ ਦਾ ਤਿਆਗ ਕਰਵਾਇਆ ਸੀ। ਕਿ ਭਾਈ ਸਾਹਿਬ ਕਹਿੰਦੇ ਮੈਂ ਜਾ ਕੇ ਉਹਨਾਂ ਨੂੰ ਡਰ ਦਿੱਤਾ।
ਖਾਨ ਹੈ ਤੇ ਅੰਨ ਨੈ ਜਿਸ ਪਾਸ,
ਕਹਿੰਦੇ ਉਹਨਾਂ ਕੋਲ ਖਾਣ ਵਾਸਤੇ ਅੰਨ ਵੀ ਕੋਈ ਨੀ, ਕਿੱਥੇ ਜਿਨ੍ਹਾਂ ਦੇ ਵਡੇਰੇ 200 ਵਿਘਿਆਂ ਦੇ ਮਾਲਕ ਸੀ, ਕਹਿੰਦੇ ਹੁਣ ਖਾਣ ਵਾਸਤੇ ਅੰਨ ਵੀ ਉਹਨਾਂ ਦੇ ਕੋਲ ਨਹੀਂ ਸੀ।
ਗੰਦਾ ਧੂਮ ਪੀਣ ਤਜਵਾਇਓ,
ਕਹਿੰਦੇ ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਕੋਲੋਂ ਇਹ ਗੰਦਾ ਧੂਮ ਪੀਣਾ ਛਡਵਾ ਕੇ ਆਇਆ ਹਾਂ।
ਖੰਡੇ ਕੋ ਅੰਮ੍ਰਿਤ ਪਿਲਾਇਓ,
ਔਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਛਕਾਈ, ਉਹਨਾਂ ਕੋਲੋਂ ਇਹ ਗੰਦਾ ਧੂਆਂ ਛਡਾ ਕੇ ਵੀ ਇਹਨੂੰ ਛੱਡ ਦਿਓ, ਤੁਹਾਡੇ ਵਡੇਰੇ ਸਿੱਖ ਨੇ, ਉਹਨਾਂ ਨੂੰ ਸਮਝਾਇਆ ਭਾਈ ਸਾਹਿਬ ਕਹਿੰਦੇ ਮੈਂ ਜਾ ਕੇ, ਫਿਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਛਕਾਈ ਹੈ।
ਉਹਨ ਕਿਚ ਜਾਣੇ ਗਏ ਨਾ ਸੋਏ,
ਭਾਈ ਸਾਹਿਬ ਕਹਿੰਦੇ ਖੰਡੇ ਬਾਟੇ ਦੀ ਪੌਲ ਛਕਾ ਕੇ ਮੈਂ ਆ ਗਿਆ ਸੀ, ਮੁੜ ਕੇ ਮੇਰਾ ਉੱਥੇ ਜਾਣਾ ਨਹੀਂ ਹੋਇਆ।
ਰੰਕ ਰਹੇ ਕਹਿ ਦੋ ਤਨ ਹੋਏ,
ਭਾਈ ਸਾਹਿਬ ਕਹਿੰਦੇ ਵੀ ਉਹ ਰੰਕ ਹੀ ਰਹੇ ਜਾਂ ਧਨਵਾਨ ਹੋਏ ਇਹਦਾ ਬਾਰੇ ਮੈਨੂੰ ਨਹੀਂ ਪਤਾ। ਕਹਿੰਦੇ ਮੈਂ ਤਾਂ ਉਹਨਾਂ ਨੂੰ ਖੰਡੇ ਦੀ ਪੌਲ ਛਕਾ ਕੇ ਆ ਗਿਆ ਸਾਂ, ਮੁੜ ਕੇ ਬਾਅਦ ਵਿਚ ਉਹ ਰੰਕੀ ਰਹੇ ਜਾਂ ਮੁੜ ਕੇ ਸ਼ਾਹੂਕਾਰ ਹੋਏ ਨੇ ਜਾਂ ਨਹੀਂ ਹੋਏ, ਭਾਈ ਸਾਹਿਬ ਦਾ ਕਿਉਂਕਿ ਰੁਝੇਵਾਂ ਜ਼ਿਆਦਾ ਸੀ, ਗੁਰਪ੍ਰਤਾਪ ਗ੍ਰੰਥ ਲਿਖ ਰਹੇ ਸੀ, ਇੰਨਾ ਉਹਨਾਂ ਕੋਲ ਸਮਾਂ ਨਹੀਂ ਸੀ ਕਿ ਦੁਬਾਰਾ ਦੁਬਾਰਾ ਜਾ ਸਕਦੇ। ਕਹਿੰਦੇ ਦੁਬਾਰਾ ਨੀ ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਕੀ ਬਣਿਆ।
ਇਮ ਸਤ ਗੁਰ ਕੇ ਅਬ ਲੋ ਬੈਨ ਬਿਦਤ ਹੈ ਜਦ ਦਿੱਤੀਅਤ ਨੈਣ।
ਇਸ ਤਰ੍ਹਾਂ ਸਤਿਗੁਰਾਂ ਦੇ ਜਿਹੜੇ ਬਚਨ ਨੇ ਹੁਣ ਤੱਕ ਜਗਤ ਵਿਚ ਪ੍ਰਗਟ ਨੇ, ਹੁਣ ਤੱਕ ਹਾਲੇ ਤੱਕ ਵੀ ਉਹਨਾਂ ਦੇ ਬਚਨ ਜਗਤ ਵਿਚ ਵਿਦਤ ਹਨ।
ਦਿਨ ਤੈ ਤੀਨ ਕਰਿਓ ਗੁਰ ਡੇਰਾ,
ਇਸਾ ਦੋ ਤਿੰਨ ਦਿਨ ਸਤਿਗੁਰਾਂ ਨੇ ਬਾਰਨੇ ਚ ਡੇਰਾ ਰੱਖਿਆ।
ਕਰ ਸਿੱਖ ਕੋ ਕਲਿਆਣ ਵਡੇਰਾ,
ਇਸਾ ਉਹ ਸਿੱਖ ਦੀ ਕਲਿਆਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਥੋਂ ਚੱਲ ਪਏ। ਹੋਰ ਕਈ ਨਗਰਾਂ ਨੂੰ ਸਤਿਗੁਰਾਂ ਨੇ ਪਵਿੱਤਰ ਕੀਤਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਜੀ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਕੇ ਸਦਾ ਬਵੇ
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹੋ ਦਾਸ ਰੋ, ਨਾਨਕ ਦੀਜੈ ਨਾਮ ਦਾਨ,
ਰਾਖੋਈਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਓਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।